ਲੋਕਲ ਟਾਈਮ ਤੇ ਮੈਨੂੰ ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਲੈਣੀ ਪੈਣਗੇ ਤੇ ਉਸ ਤੋਂ ਬਾਅਦ ਵਾਪਸ ਆਉਣੇ ਆ ਤੇ 2-3 ਮਿੰਟ ਦੇ ਵਿੱਚ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਲੌਂਗ ਟਰਮ ਕੇਅਰ ਮੇ ਕਾਮ ਕਰਨਾ ਇੱਕ ਨੌਕਰੀ ਸੇ ਬੜ੍ਹ ਕਰ ਹੈ। ਇਹ ਇੱਕ ਇਤਮਿਨਾਨ ਬਖਸ਼ ਔਰ ਮੁਸਤਹਿਕਮ ਕਰੀਅਰ ਹੈ। ਲੌਂਗ ਟਰਮ ਕੇਅਰ ਕੇ ਬੜ੍ਹਤੇ ਹੋਏ ਸ਼ੋਬੇ ਕਾ ਹਿੱਸਾ ਬਣੇ, ਹਮਾਰੇ ਬਜ਼ੁਰਗੋਂ ਔਰ ਪਿਆਰੋਂ ਕੀ ਮਦਦ ਕਰੇ, ਲੌਂਗ ਟਰਮ ਕੇਅਰ ਮੇ ਆਪਣਾ ਮੁਸਤਕਬਿਲ ਬਣਾਏ। ਮਜ਼ੀਦ ਜਾਣਨੇ ਕੇ ਲੀਏ ontario.ca/LTC ਕਰੀਅਰਸ ਪਰ ਜਾਏ। ਹਕੂਮਤ ਓਨਟੇਰੀਓ ਕੀ ਜਾਨਬ ਸੇ ਅਦਾਇਗੀ ਕਰਦਾ।
CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਆਪਣੇ ਪਰਿਵਾਰ ਕੋ ਜ਼ਿਆਦਾ ਸੇ ਜ਼ਿਆਦਾ ਖੁਸ਼ੀਆਂ ਦੇ। CIBC ਗਲੋਬਲ ਮਨੀ ਟ੍ਰਾਂਸਫਰ ਕੀ $0 ਟ੍ਰਾਂਸਫਰ ਫੀਸ ਕਾ ਫਾਇਦਾ ਉਠਾਏ ਔਰ ਆਪਣੇ ਪਰਿਵਾਰ ਤੱਕ ਪਹੁੰਚਾਏ ਔਰ ਵੀ ਜ਼ਿਆਦਾ ਪੈਸੇ। ਆਜ ਹੀ CIBC.com/GMT ਇਵੈਂਟ ਪਰ ਜਾਏ ਔਰ ਪ੍ਰੋਮੋ ਕੋਡ GMT ਇਵੈਂਟ ਕੇ ਸਾਥ ਆਪਣੇ ਪਹਿਲੇ ਟ੍ਰਾਂਸਫਰ ਪਰ $300 ਤੱਕ ਵਾਪਿਸ ਪਾਏ। ਸ਼ਰਤੇ ਔਰ CIBC ਫੋਰਨ ਐਕਸਚੇਂਜ ਰੇਟਸ ਲਾਗੂ।
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ-19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਓ। ontario.ca/COVID-19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ, ਐਮਾਜ਼ਾਨ ਫਲੈਟ, ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ? ਆਖਰੀ ਵਾਰ ਕਦੋਂ ਇਨ੍ਹਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ? ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ? ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ? ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ? ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ? ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ। ਗਿਗ ਵਰਕਰਸ united.ca, ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ। ਫੇਅਰ ਪ੍ਰਾਈਸ ਸਟਾਰਟਰ ਅਤੇ ਅਲਟਰਨੇਟਰ ਹੁਣ ਨਵੀਂ ਅਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਚੁੱਕੇ ਹਨ। ਟਰੱਕਾਂ ਦੀਆਂ ਬੈਟਰੀ ਸਟਾਰਟਰ ਤੇ ਅਲਟਰਨੇਟਰ ਪਵਾਉਣ ਲਈ ਪਹੁੰਚੋ 1834 ਡਰੀਵ ਰੋਡ, ਮਿਸੀਸਾਗਾ, ਜਾਂ ਫਿਰ ਸੰਪਰਕ ਕਰੋ 416-795-2000 416-795-2000।
ਹਰ ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ। ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100
Unit 7 8770 The Gore Road, Brampton. Visit www.techspirit.ca.
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। 13 ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨਿਚਰਵਾਰ ਤੇ ਐਤਵਾਰ।
ਬਾਈ ਨੰਬਰ ਢੇਡੇ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 416-675-7500 ਤੇ ਅੱਜ ਹੀ ਸੰਪਰਕ ਕਰੋ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4600 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸੀਸਾਗਾ।
ਤੁਸੀਂ ਫਾਈਨੈਂਸ ਦੀ ਪਾਲ ਵਿੱਚ ਹੋ, ਨਵਾਂ ਯੂਜ਼ਡ ਟਰੱਕ ਲੈਣਾ ਆ, ਗੱਲ ਕੀ ਭਾਵੇਂ ਟ੍ਰੇਲਰ ਹੋਵੇ, ਨਿਊ ਜਾਂ ਓਲਡ ਇਕੁਇਪਮੈਂਟ, ਕੰਸਟਰਕਸ਼ਨ ਲੋਨ, ਪ੍ਰਾਈਵੇਟ ਫੰਡਸ ਚਾਹੀਦੇ? ਗੌਰਵ ਕੁਮਾਰ ਨਾ ਆਹੀ ਚੇਤੇ ਆਉਂਦਾ, ਐਵੇਂ ਥੋੜਾ ਸਾਰੇ ਗੌਰਵ ਕੁਮਾਰ ਨੂੰ ਮੰਨਦੇ, ਗਾਹੇ ਬਗਾਏ ਜੇ ਕਿਤੇ ਵੀ ਖੜ ਗਏ ਕੰਮ ਜ਼ਰੂਰ ਬਣੂ। ਗੌਰਵ ਕੁਮਾਰ ਬੈਡ ਕ੍ਰੈਡਿਟ ਹੈਗਾ ਆ, 2 ਘੰਟਿਆਂ ਵਿੱਚ ਅਪਰੂਵਲ ਲਵੋ। ਆਹੋ ਜੀ ਗੌਰਵ ਕੁਮਾਰ, ਫੋਨ ਹੀ ਤਾਂ ਲਾਉਣਾ ਆ, 647-409-7501। ਗੌਰਵ ਕੁਮਾਰ, ਫੰਡਿੰਗ ਮੇਡ ਕੁਇਕ ਐਂਡ ਈਜ਼ੀ।
ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟਿਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ, ਹਰ ਤਰ੍ਹਾਂ ਦੇ ਬੋਡੀ ਵਰਕ ਲਈ ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬਿਕੋ, ਜੋ ਕਿ ਰੈਕਸਟਿਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟਿਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ, 30 ਰਸੀਨ ਰੋਡ 416-795-9696।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਪ੍ਰੋਗਰਾਮ ਖਬਰਸਾਰ ਦੇ ਵਿੱਚ ਮੇਰੇ ਨਾਲ ਪੰਜਾਬ ਤੋਂ ਇਸ ਸਮੇਂ ਰਵੀ ਜੀ ਜੁੜੇ ਹੋਏ ਨੇ ਔਰ ਉਹਨਾਂ ਦੇ ਨਾਲ ਸਾਡੀ ਗੱਲਬਾਤ ਇਸ ਸਮੇਂ ਚੱਲ ਰਹੀ ਹੈ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕਰਨਾ ਤਾਂ ਜ਼ਰੂਰ 416-620-1778 ਸਟੂਡੀਓ ਨੰਬਰ ਹੈ 416-620-1778 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਤੁਹਾਡਾ ਪੰਜਾਬ ਜਾਂ ਭਾਰਤ ਦੀ ਕਿਸੇ ਖਬਰ ਦੇ ਉੱਤੇ ਕੋਈ ਪ੍ਰਤੀਕਰਮ ਹੈ ਜਾਂ ਫਿਰ ਤੁਸੀਂ ਉਸ ਦੇ ਬਾਰੇ 'ਚ ਕੋਈ ਆਪਣਾ ਕੋਈ ਜਿਹੜੀ ਖਬਰ ਤੁਸੀਂ ਸਾਡੇ ਤੋਂ ਇਲਾਵਾ ਪੜ੍ਹੀ ਸੁਣੀ ਹੈ, ਕੋਈ ਦੇਖੀ ਹੈ ਖਬਰ ਔਰ ਉਹਦੇ 'ਤੇ ਤੁਸੀਂ ਕੋਈ ਟਿੱਪਣੀ ਕਰਨਾ ਚਾਹੁੰਦੇ ਹੋ ਜਾਂ ਫਿਰ ਸਾਡੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਯੂ ਵਿਲ ਬੀ ਮੋਸਟ ਵੈਲਕਮ। 416-620-1778 ਸਟੂਡੀਓ ਦਾ ਨੰਬਰ ਹੈ। ਆਓ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਔਰ ਗੱਲ ਇਹਨਾਂ ਨੇ ਕੀਤੀ ਸੀਗੀ ਕਿ ਕੁਝ ਬੱਸਾਂ ਨਵੀਆਂ ਪਾਈਆਂ ਗਈਆਂ ਨੇ ਅਤੇ ਜਦ ਰਾਜਾ ਵੜਿੰਗ ਜੀ ਟਰਾਂਸਪੋਰਟ ਮੰਤਰੀ ਬਣੇ ਨੇ ਅਤੇ ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੂੰ ਇਸ ਸਮੇਂ ਕਾਫੀ ਪ੍ਰੋਫਿਟ ਹੋ ਰਿਹਾ ਅਤੇ ਕਾਫੀ ਸੁਧਾਰ ਵੀ ਕੀਤਾ ਜਾ ਰਿਹਾ ਅਤੇ ਔਰ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਵੀ ਆਪਣਾ ਬਿਆਨ ਦਿੱਤਾ ਕਿ ਉਹ ਵੀ ਜਿਹੜੇ ਬੱਸ ਕੈਰੀਅਰਸ ਨੇ ਉਹਨਾਂ ਦਾ ਉਹਨਾਂ ਨੂੰ ਦੀ ਬਿਹਤਰੀ ਲਈ ਕੰਮ ਕਰਨਗੇ। ਸੋ ਰਵੀ ਜੀ ਇਸ ਦੇ ਉੱਤੇ ਥੋੜਾ ਚਾਨਣਾ ਪਾਵੋ ਜੋ ਇਸ ਸਮੇਂ ਨਵੀਆਂ ਬੱਸਾਂ ਪਾਈਆਂ ਗਈਆਂ ਨੇ।
ਬਿਲਕੁਲ ਜੀ, 58 ਬੱਸਾਂ ਅੱਜ ਪੰਜਾਬ ਦੇ ਸਪੁਰਦ ਕੀਤੀਆਂ ਨੇ ਪੰਜਾਬ ਸਰਕਾਰ ਨੇ ਔਰ ਇਸ ਸਭ ਦੇ ਵਿਚਾਲੇ ਜਿਹੜੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਔਰ ਸੀਐਮ ਚੰਨੀ ਦੋਨੋਂ ਹਾਜ਼ਰ ਰਹੇ। ਦੋਨਾਂ ਨੇ ਵਾਰੀ ਵਾਰੀ ਬੱਸਾਂ ਚਲਾਈਆਂ ਜੀ ਔਰ ਲੋਕਾਂ ਨੂੰ ਚੰਨੀ ਸਾਹਿਬ ਨੇ 1-2 ਲਾਈਨਾਂ ਵੀ ਬੋਲ ਕੇ ਸੁਣਾਈਆਂ ਸੀ ਉਸ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਆ ਗਈ ਰੋਡਵੇਜ ਦੀ ਲਾਰੀ ਹੁਣ ਨਵੇਂ ਸ਼ੀਸ਼ੇ ਤੇ ਨਵੀਂ ਬਾਰੀ।
ਅੱਛਾ,
ਔਰ ਉਹ ਕਹਿੰਦੇ ਨੇ ਕਿ ਪੰਜਾਬ ਦੇ ਕੋਲ 200 ਤੋਂ ਪਲੱਸ ਬੱਸਾਂ ਹੋਰ ਪੰਜਾਬ ਦੇ ਵਿੱਚ ਆਉਣਗੀਆਂ। ਨਾਲ ਹੀ ਉਹਨਾਂ ਕਿਹਾ ਕਿ ਜਿਹੜੀਆਂ ਵੱਡੇ ਵੱਡੇ ਸ਼ੀਸ਼ਿਆਂ ਵਾਲੀਆਂ ਬੱਸਾਂ ਹੁੰਦੀਆਂ ਨੇ ਨਾ, ਜਿਵੇਂ ਜਿਹੜੀਆਂ ਏਸੀ ਬੱਸਾਂ ਚੱਲਦੀਆਂ ਨੇ ਪੰਜਾਬ ਦੇ ਵਿੱਚ, ਉਹ ਕਹਿੰਦੇ ਅਸੀਂ ਪ੍ਰਾਈਵੇਟ ਵਾਲੀਆਂ ਗਾਇਬ ਕਰਕੇ ਸਰਕਾਰੀ ਬੱਸਾਂ ਪੰਜਾਬ ਦੇ ਲੋਕਾਂ ਨੂੰ ਦੇਵਾਂਗੇ। ਔਰ ਨਾਲ ਹੀ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਸੀਐਮ ਚੰਨੀ ਹੋਰਾਂ ਨੇ ਕੇਜਰੀਵਾਲ ਹੋਰਾਂ ਵਾਲਾ ਬਿਆਨ ਇੱਕ ਵਾਰ ਉਹਨਾਂ ਨੇ ਆਪਣੀ ਜ਼ੁਬਾਨ ਤੋਂ ਵੀ ਦੁਹਰਾਇਆ ਹੈ। ਉਹਨਾਂ ਕਿਹਾ ਕਿ ਤੁਸੀਂ ਮੈਨੂੰ ਸਿਰਫ 2-2.5 ਮਹੀਨੇ ਦੇਖਿਆ, ਪੰਜਾਬ ਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਮੈਨੂੰ 2-2.5 ਮਹੀਨੇ ਮੇਰਾ ਕੰਮ ਦੇਖਿਆ ਜਾਂ ਮੈਂ ਤੁਹਾਡੇ ਵਿੱਚ ਵਿਚਰਿਆ, ਜੇਕਰ ਤੁਹਾਨੂੰ ਮੇਰਾ ਕੰਮ ਚੰਗਾ ਲੱਗਾ ਔਰ ਮੈਂ ਚੰਗਾ ਲੱਗਾ ਤਾਂ ਫਿਰ ਤੁਸੀਂ ਇਸ ਦਾ ਸਵਾਦ ਹੋਰ ਵੀ ਲੈ ਸਕਦੇ ਹੋ ਔਰ ਮੈਨੂੰ ਇੱਕ ਵਾਰ ਫਿਰ ਤੋਂ ਮੌਕਾ ਦਿਓ। ਉਹਨਾਂ ਨੇ ਇੱਕ ਵਾਰ ਫਿਰ ਲੋਕਾਂ ਨੂੰ ਇਹ ਕਿਹਾ। ਪਰ ਇਹ ਸਭ ਦੇ ਵਿਚਾਲੇ ਇੱਕ ਗੱਲ ਜ਼ਰੂਰ ਇੱਥੇ ਜ਼ਿਕਰ ਕਰਨਾ ਬਣਦਾ, ਇਹ ਕਾਂਗਰਸ ਦੇ ਇੱਕ ਵੱਡਾ ਸਵਾਲ ਬਣਿਆ ਹੋਇਆ ਕਿ ਕਾਂਗਰਸ ਆਪਣੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਪੰਜਾਬ ਦੇ ਵਿੱਚ ਚੋਣਾਂ ਲੜਦੀ ਹੈ ਜਾਂ ਫਿਰ ਬਿਨਾਂ ਚਿਹਰਾ ਐਲਾਨਿਆ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਚਿਹਰਾ ਜ਼ਰੂਰੀ ਹੈ, ਸੀਐਮ ਚਿਹਰਾ। ਉਹਨਾਂ ਨੇ ਉਦਾਹਰਨ ਵੀ ਦਿੱਤੀ, ਉਹਨਾਂ ਦੱਸਿਆ ਕਿ ਹਾਈਕਮਾਂਡ ਨੂੰ ਅਸੀਂ ਗੱਲ ਜਿਹੜੀ ਪਹੁੰਚਾਈ ਹੈ ਤੇ ਉਹਦੇ ਵਿੱਚ ਕਿਹਾ ਹੈ ਕਿ ਪਿਛਲੀ ਵਾਰ ਜਿਹੜਾ ਆਮ ਆਦਮੀ ਪਾਰਟੀ ਕੋਲੇ ਕੋਈ ਵੀ ਸੀਐਮ ਦਾ ਚਿਹਰਾ ਨਹੀਂ ਸੀ ਤੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਔਰ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ ਜਦੋਂ ਆਮ ਆਦਮੀ ਪਾਰਟੀ ਕੋਲ ਕੋਈ ਸੀਐਮ ਦਾ ਚਿਹਰਾ ਨਹੀਂ ਸੀ ਤਾਂ ਉਹਨਾਂ ਨੂੰ ਕਹਿੰਦੇ ਰਹਿੰਦੇ ਸੀ ਕਿ ਤੁਹਾਡਾ ਲਾੜਾ ਕੌਣ ਆ, ਮੈਂ ਕਹਿੰਦੇ ਉਹਨਾਂ ਤੇ ਸਵਾਲ ਚੁੱਕਦਾ ਰਹਿੰਦਾ ਸੀ। ਪਰ ਜੇ ਹੁਣ ਕਾਂਗਰਸ ਵੀ ਕੋਈ ਪੰਜਾਬ ਦੇ ਵਿੱਚ ਸੀਐਮ ਚਿਹਰਾ ਨਹੀਂ ਲੈ ਕੇ ਆਊਗੀ ਤਾਂ ਫਿਰ ਹੁਣ ਲੋਕ ਮੈਨੂੰ ਪੁੱਛਣਗੇ ਕਿ ਤੁਹਾਡਾ ਲਾੜਾ ਕੌਣ ਆ, ਤਾਂ ਉਹ ਕਹਿੰਦੇ ਆ ਕਿ ਇਹ ਨਹੀਂ ਹੋਣਾ ਚਾਹੀਦਾ, ਇਹ ਸਾਡੀ ਹਾਈਕਮਾਂਡ ਨੂੰ ਮੁੱਖ ਮੰਤਰੀ ਦਾ ਚਿਹਰਾ ਲੰਨਣਾ ਚਾਹੀਦਾ। ਹੁਣ ਅੱਜ ਸੀਐਮ ਚੰਨੀ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਇੱਕ ਵਾਰ ਫਿਰ ਤੋਂ ਮੌਕਾ ਦਿਓ, ਉਹ ਆਪਣੇ ਆਪ ਨੂੰ ਜਾਣੀ ਆਉਣ ਵਾਲਾ ਸੀਐਮ ਦੇਖ ਰਹੇ ਨੇ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਪੈਰਲਰ ਆਪਣੇ ਆਪ ਨੂੰ ਸੀਐਮ ਦਾ ਚਿਹਰਾ ਦੇਖਦੇ ਨੇ, ਜਾਣੀ ਇਹ ਵੀ ਦੋਵਾਂ ਦੇ ਵਿੱਚ ਇੱਕ ਵੱਡਾ ਕਹਿ ਲਓ ਕਿ ਆਪਸ ਦੇ ਵਿੱਚ ਇੱਕ ਦੂਜੇ ਨੂੰ ਤੋਲਣਾ ਇਸ ਤਰਾਜ਼ੂ ਦੇ ਵਿੱਚ ਬਹੁਤ ਔਖਾ ਹੋਇਆ ਪਿਆ ਕਾਂਗਰਸ ਨੂੰ ਵੀ। ਪਰ
ਰਵੀ ਜੀ ਹੋਲਡ ਕਰੋ ਗੱਲਬਾਤ ਨੂੰ, ਜੇਰਵ ਸਾਹਿਬ ਦੀ ਗੱਲ ਸੁਣ ਲਈਏ। ਜੇਰਵ ਸਾਹਿਬ ਜੀ ਇਹਨੂੰ ਪ੍ਰੋਗਰਾਮ ਦੇ ਵਿੱਚ
ਗੁੱਡ ਮਾਰਨਿੰਗ ਸਰ
ਜੀ। ਗੁੱਡ ਮਾਰਨਿੰਗ ਜੀ।
ਪਹਿਲਾਂ ਤਾਂ ਮੈਂ ਨਿਊਜ਼ ਦੇਣ ਤੋਂ ਤੁਹਾਨੂੰ ਵਧਾਈਆਂ ਦਿੰਦਾ
ਜੀ।
ਉਹ ਇਸ ਕਰਕੇ ਹੈ ਕਿ ਮੈਂ ਨਾਂ ਤਾਂ ਕੀ ਲਵਾਂ ਇੱਕ ਲੀਡਰ ਦਾ, ਉਹ ਡਰਾਮੇਬਾਜ਼ ਹੈ ਤੇ ਉਹ ਜੋ ਸੁਣਿਆ ਹੈ ਕਿ ਤੁਹਾਨੂੰ ਪਤਾ ਕੰਢੀ ਦੇ ਇਲਾਕੇ ਚ ਲੱਖਾਂ ਏਕੜ ਪਈਆਂ ਕਿਹੜੀ ਗੌਰਮੈਂਟ ਕਿਹੜੀ ਓਨ ਕਰਦੀ ਹੈ ਉਸ ਨੂੰ, ਤੇ ਉਹ ਭਾਈ ਜੀ ਗੱਲ ਕਰ ਰਹੇ ਨੇ ਕਿ ਜੀ ਉਹ ਸਾਰੇ ਪਲਾਟ ਵੇਚੇ ਜਾਣੇ ਆ। ਤੇ ਫਿਰ ਮੈਨੂੰ ਪਤਾ ਲੱਗਾ, ਮੈਂ ਕਿਹਾ ਵੀ ਭਾਈ ਮੇਰੇ ਇੱਕ ਵਾਕਫ ਹੈ, ਇਹਨਾਂ ਨੂੰ ਕਹਿੰਦਾ ਜਾ ਕੇ ਆਫਿਸ ਖੋਲ ਲੈਣ ਉੱਤੇ
ਕੰਢੀ ਦੇ ਖੇਤਰ ਚ, ਹੁਣ ਕੈਲਗਰੀ ਛੱਡ ਕੇ ਕੰਢੀ ਚੱਲੀਏ।
ਕੰਢੀ ਦਾ ਆਫਿਸ ਖੋਲ ਦਿੰਦੇ ਆ, ਉਹ ਪਲਾਟ ਸਾਰੇ ਵਿਕਣੇ ਆ ਤੇ ਉਹ ਦੇਣੇ ਡਰਾਮੇਬਾਜ਼ ਨੇ। ਐਨੀਵੇ ਕਿਹੜਾ ਦੂਸਰਾ ਹੈ, ਇਹਨਾਂ ਨੇ ਕਿਹਾ ਕਿ ਚਿਹਰਾ ਨਹੀਂ ਹੈ। ਹਾਈ ਕਮਾਂਡ ਨੇ ਇਹ ਕਿਹਾ ਹੈ ਕਿ ਤਿੰਨ ਪਿਕਚਰਾਂ ਇਕੱਠੀਆਂ ਲੱਗਣਗੀਆਂ, ਇੱਕ ਪਾਸੇ ਸੁਨੀਲ ਜਾਖੜ ਜੀ ਤੇ ਸਿੱਧੂ ਸਾਹਿਬ ਦੇ ਨਾਲ ਚੰਨੀ ਸਾਹਿਬ, ਕੋਈ ਚਿਹਰਾ ਹਜੇ ਉਹ ਡਿਕਲੇਅਰ ਨਹੀਂ ਕਰਨਗੇ। ਔਰ ਇਹ ਉਹਦੀ ਨਿਊਜ਼ ਆ ਰਹੀ ਹੈ, ਔਰ ਪਤਾ ਨਹੀਂ ਇਹਦੇ ਚ ਸਾਰੇ ਕਿੰਨੇ ਵੀ ਵਿਧਾਇਕ ਨੇ ਉਹ ਇਹਦੇ ਨਾਲ ਖੁਸ਼ ਹੈ ਜਾਂ ਨਹੀਂ ਹੈ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਅਮੀਰ ਪੋਲੀਟੀਕਲ ਪਾਰਟੀ ਬੀਜੇਪੀ ਹੈ, ਉਹਨਾਂ ਦੇ ਕੋਲ ਪੈਸਾ ਹੈ ਤੇ ਡਰ ਹੈ, ਉਹ ਭਾਈ ਕੁਛ ਵੀ ਕਰ ਸਕਦੇ ਆ। ਤੇ ਗਰੇਵਾਲ ਸਾਹਿਬ ਤੁਹਾਨੂੰ ਪਤਾ ਹੈ ਕਿ ਚਾਰ ਦਿਨ ਹੋਏ ਯੋਗੀ ਸਾਹਿਬ ਨੇ 1,60,000 ਫੋਨ ਤੇ 40,000 ਟੈਬਲੇਟ ਡਿਸਟਰੀਬਿਊਟ ਕੀਤੇ ਆ, ਔਰ ਉਹ ਕਹਿੰਦੇ ਕਿ ਅਸੀਂ 1 ਕਰੋੜ ਤੱਕ ਇਸ ਨੂੰ ਲੈ ਜਾਣਾ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਪਬਲਿਕ ਦਾ ਪੈਸਾ ਇਹ ਪੋਲੀਟੀਕਲ ਪਾਰਟੀਆਂ ਕਿਸ ਤਰ੍ਹਾਂ ਉਡਾ ਸਕਦੀਆਂ। ਰਵੀ ਸਾਹਿਬ ਕੁਛ ਕਹਿਣਾ ਚਾਹੁੰਦੇ ਇਹਦੇ ਉੱਤੇ ਕਿ ਪੰਜਾਬ ਚ ਵੀ ਇਹੀ ਸਿਚੁਏਸ਼ਨ ਹੋਣੀ ਹੈ?
ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਧੰਨਵਾਦ। ਰਵੀ ਜੀ, ਪਹਿਲਾਂ ਤਾਂ ਜਿਹੜੀ ਕੰਢੀ ਦੇ ਇਲਾਕੇ ਦੇ ਵਿੱਚ ਜ਼ਮੀਨ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਉਹਦਾ ਡਿਟੇਲ ਹੈ ਤੁਹਾਡੇ ਪਾਸ?
ਨਹੀਂ ਸਰ, ਮੇਰੇ ਕੋਲ ਏਦਾਂ ਦੀ ਕੋਈ ਡਿਟੇਲ ਨਹੀਂ ਹੈਗੀ, ਇਸ ਕਰਕੇ ਮੈਂ ਇਸਤੇ ਮੈਂ ਵਾਲੀ ਗੱਲ ਵੀ ਨਹੀਂ ਕਰ ਸਕਦਾ। ਔਰ ਜਿਹੜੀ ਜਿਹੜੀ ਭਾਈ ਸਾਹਿਬ ਹੋਰਾਂ ਨੇ ਕਿਹਾ ਹੈ ਕਿ ਕਿਵੇਂ ਪਬਲਿਕ ਦਾ ਪੈਸਾ ਉਡਾਇਆ ਜਾ ਸਕਦਾ, ਤਾਂ ਇਹ ਤਾਂ ਦੇਖੋ ਇਹ ਪਿਛਲੇ 70-75 ਸਾਲਾਂ ਤੋਂ ਜਦੋਂ ਤੋਂ ਸਰਕਾਰਾਂ ਬਣਦੀਆਂ ਆਉਂਦੀਆਂ ਨੇ, ਢਹਿੰਦੀਆਂ ਆਉਂਦੀਆਂ ਨੇ ਜੀ, ਇਹ ਤਾਂ ਸਿਲਸਿਲਾ ਉਦੋਂ ਤੋਂ ਹੀ ਚੱਲ ਰਿਹਾ, ਔਰ ਇਹਨੂੰ ਰੋਕਣ ਵਾਲਾ ਸ਼ਾਇਦ ਕੋਈ ਹਾਲੇ ਤੱਕ ਆਇਆ ਨਹੀਂ ਹੈ ਇਸ ਮੈਦਾਨ 'ਚ। ਜਿਹੜਾ ਕੋਈ ਜਾਂਦਾ ਵੀ ਉਹ ਵੀ ਉਹਨਾਂ ਦੇ ਵਰਗਾ ਹੀ ਉਸੇ ਰੰਗ 'ਚ ਹੀ ਰੰਗਿਆ ਜਾਂਦਾ। ਵਾਕਈ ਇਹ ਚਿੰਤਾ ਵਾਲੀ ਗੱਲ ਹੈ ਕਿ ਲੋਕਾਂ ਦਾ ਪੈਸਾ ਇਸ ਤਰੀਕੇ ਨਹੀਂ ਅਜਾਈ ਜਾਣਾ ਚਾਹੀਦਾ।
ਜੀ, ਸੋ ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਮੈਂ ਥੋੜੀ ਗੱਲ ਕਰਨੀ ਸੀ ਭਾਜਪਾ ਦੀਆਂ ਨੇ ਜੁਆਇਨਿੰਗਸ ਹੋ ਰਹੀਆਂ ਨੇ ਬੜੀਆਂ ਧੜਾ ਧੜਾ ਇਸ ਵੇਲੇ ਉਹਨਾਂ ਬਾਰੇ, ਤੇ ਇਹ ਅਸੀਂ ਪਹਿਲਾਂ ਵੀ ਦੇਖਿਆ ਜੀ ਜਦੋਂ ਪੱਛਮ ਬੰਗਾਲ ਦੇ ਵਿੱਚ ਵੋਟਾਂ ਹੋਈਆਂ ਸੀ ਤੇ ਕਿੰਨੀਆਂ ਜ਼ਿਆਦਾ ਜਿਹੜੀਆਂ ਰੂਲਿੰਗ ਪਾਰਟੀ ਉਸ ਵੇਲੇ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਦੇ ਬਹੁਤ ਜ਼ਿਆਦਾ ਲੋਕਾਂ ਨੇ ਜੁਆਇਨ ਕੀਤਾ ਸੀ। ਇਹ ਜਿਹੜੇ ਮੈਨੂੰ ਜੋ ਮੇਰੀ ਸਮਝ ਹੈ ਜੀ, ਜੋ ਪੰਜਾਬ ਦੇ ਵੀ ਜਿਹੜੇ ਲੀਡਰ ਜੁਆਇਨ ਕਰ ਰਹੇ ਨੇ, ਇਹਨਾਂ ਸਾਰਿਆਂ ਦੇ ਮਨ ਚ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੋ ਸਿਚੁਏਸ਼ਨ ਹੈ ਉਹ ਪਹਿਲਾਂ ਕਦੀ ਨਹੀਂ ਸੀ। ਹੋ ਸਕਦਾ ਕਿ ਉੱਥੇ ਜਿਹੜੀ ਹੈ ਉਹ ਮਿਕਸ ਜਿਹੜੀ ਹੈਗੀ ਸਰਕਾਰ ਬਣੇ। ਇਹਨਾਂ ਸਾਰਿਆਂ ਦਾ ਇਹੀ ਹੈ ਕਿ ਭਾਜਪਾ ਜਿਹੜੀ ਹੈ ਉਹ ਜੇ ਤਾਂ ਇਸ ਪੋਜੀਸ਼ਨ ਜਾਂਦੀ ਹੈ ਕਿ ਸਰਕਾਰ ਬਣਾਉਣ ਦੇ ਵਿੱਚ ਕਿਸੇ ਦੀ ਮਦਦ ਕਰ ਸਕੇ ਜਾਂ ਬਿਗ ਪਲੇਅਰ ਬਣਦੀ ਹੈ ਜੇ 10-15 ਸੀਟਾਂ ਲਿਜਾਂਦੇ ਨੇ, ਫੇਰ ਤਾਂ ਇਹ ਸਾਰੇ ਬੰਦੇ ਜਿਹੜੇ ਨੇ ਜੀ ਉਹ ਭਾਜਪਾ ਚ ਰਹਿਣਗੇ ਗਾਂ ਵੀ। ਜੇ ਉਹੀ ਹੁੰਦਾ ਹੈ ਵੀ ਭਾਜਪਾ ਨੂੰ ਕੁਛ ਵੀ ਨੀ ਲੱਭਣਾ ਤੇ ਇਹਨਾਂ ਨੇ ਵੀ ਨੀ ਲੱਭਣਾ ਬਾਅਦ ਚੋਂ ਜੀ, ਔਰ ਉਹੀ ਹੋਣਾ ਜੋ ਉੱਥੇ ਬੰਗਾਲ ਚ ਹੋਇਆ, ਸਾਰਿਆਂ ਦੀ ਘਰ ਵਾਪਸੀ ਫੇਰ ਹੋ ਜਾਣੇ। ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਨੀ ਹੈਗੇ, ਇਹ ਸਿਰਫ ਕਹਿ ਲਓ ਵੀ ਮੌਸਮ ਹੈ ਇਸ ਵੇਲੇ ਪਾਰਟੀਆਂ ਬਦਲਣ, ਜਿੱਦਾਂ ਭਾਜੀ ਹੁਣ ਕਹਿੰਦੇ ਸੀਗੇ ਪਾਰਟੀਆਂ ਬਦਲਣ ਦਾ ਮੌਸਮ ਹੈ, ਉਹੀ ਚੱਲ ਰਿਹਾ ਜੀ।
ਆਲਰਾਈਟ, ਥੈਂਕ ਯੂ। ਔਰ ਹੋਰ ਕੋਈ ਸਾਡਾ ਸਰੋਤਾ ਇਸ ਦੇ ਉੱਤੇ ਆਪਣੀ ਟਿੱਪਣੀ ਦੇਣੀ ਚਾਹੇ ਜੋ ਇਸ ਸਮੇਂ ਦਲ ਬਦਲੇ ਜਾ ਰਹੇ ਨੇ, ਲਗਾਤਾਰ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਜਾ ਰਹੇ ਨੇ, ਜਿਨ੍ਹਾਂ ਨੂੰ ਉਮੀਦ ਨਹੀਂ ਕਿ ਸਾਨੂੰ ਇਸ ਪਾਰਟੀ ਤੋਂ ਟਿਕਟ ਮਿਲੇਗੀ, ਉਹ ਦੂਸਰੇ ਪਾਸੇ ਜਾ ਰਹੇ ਨੇ। 416-620-1778 ਸਟੂਡੀਓ ਦਾ ਨੰਬਰ ਹੈ, 416-620-1778 ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਰਵੀ ਜੀ, ਆਪਾਂ ਅਗਲੀ ਖਬਰ ਵੱਲ ਚੱਲੀਏ ਕਿ ਜੋ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਿਸ ਤੋਂ ਮਾਫ਼ੀ ਮੰਗੀ ਗਈ ਹੈ।
ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਮੁਆਫੀ ਮੰਗ ਲਈ ਹੈ ਜੀ ਪੰਜਾਬ ਪੁਲਿਸ ਤੋਂ। ਦੇਖੋ ਉਹਨਾਂ ਦਾ ਬਿਆਨ ਸਭ ਨੇ ਹੀ ਸੁਣਿਆ ਸੀਗਾ ਉਸ ਵੇਲੇ, ਇੱਕ ਕਾਂਗਰਸੀ ਨਾਲ ਉਹਨਾਂ ਦੇ ਲੀਡਰ ਖੜੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਗਾਡਰ ਵਰਗਾ ਬੰਦਾ, ਅਗਲੀ ਗੱਲ ਮੈਂ ਨਹੀਂ ਦੁਹਰਾਉਣਾ ਚਾਹੁੰਦਾ। ਤਾਂ ਉਸ ਦੇ ਵਿੱਚ ਪੰਜਾਬ ਦੇ, ਦੇਖੋ ਪੰਜਾਬ ਦੀ ਪੁਲਿਸ ਪੰਜਾਬ ਸਰਕਾਰ ਦੇ ਅੰਡਰ ਹੈ, ਔਰ ਨਵਜੋਤ ਸਿੰਘ ਸਿੱਧੂ ਦੇ ਹੱਥ ਦੇ ਵਿੱਚ ਪੂਰਾ ਸਰਕਾਰ ਦਾ ਹੈਂਡਲ ਹੈਗਾ। ਪਰ ਫਿਰ ਵੀ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਉਹਨਾਂ ਨੇ ਵੀਡੀਓ ਬਣਾ ਬਣਾ ਕੇ ਇਸ ਗੱਲ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਇਹ ਗਲਤ ਕੀਤਾ, ਤੁਹਾਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਆ। ਇੱਕ ਤਾਂ ਪੁਲਿਸ ਮੁਲਾਜ਼ਮ ਨੇ ਆਪਣੀ ਗੱਡੀ ਦੇ ਵਿੱਚ ਬੈਠਿਆਂ ਵੀਡੀਓ ਬਣਾ ਕੇ ਕਿਹਾ ਸੀ ਕਿ ਸਿੱਧੂ ਸਾਹਿਬ ਜੇ ਤੁਸੀਂ ਪਰਖਣਾ ਹੀ ਆ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਤਾਂ ਤੁਸੀਂ ਸਾਹਮਣੇ ਖੜ ਕੇ ਮੈਨੂੰ ਦਬਕਾ ਮਾਰੋ ਜਾਂ ਕੁਛ ਵੀ ਕਹੋ, ਮੇਰੇ ਮੱਥੇ ਤੇ ਪਸੀਨਾ ਵੀ ਆ ਗਿਆ ਤਾਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦੇਣਾ। ਔਰ ਉਹਨਾਂ ਤੇ ਮਾਣ ਹਾਨੀ ਦਾ ਕੇਸ ਵੀ ਜਿਹੜਾ ਚੰਡੀਗੜ੍ਹ ਦੇ ਡੀ ਆਈ ਜੀ ਸਾਹਿਬ ਦੇ ਵੱਲੋਂ ਡੀ ਐਸ ਪੀ ਸਾਹਿਬ ਦੇ ਵੱਲੋਂ ਕਰਵਾਇਆ ਗਿਆ ਸੀ ਤੇ ਉਹਨਾਂ ਨੇ ਮੁਆਫ਼ੀ ਮੰਗੀ ਆ ਕਿ ਦੇਖੋ ਮੇਰਾ ਐਸਾ ਕੋਈ ਮਨਸ਼ਾ ਨਹੀਂ ਸੀ ਕਿ ਕਿਸੇ ਦੇ ਮਨ ਨੂੰ ਠੇਸ ਪਹੁੰਚੇ। ਉਹ ਕਹਿੰਦੇ ਮੈਂ ਪਹਿਲਾਂ ਵੀ ਦੋ ਵਾਰ ਮੁਆਫ਼ੀ ਮੰਗ ਚੁੱਕਿਆ, ਤੀਜੀ ਵਾਰ ਫਿਰ ਮੰਗ ਲੈਂਦਾ, ਤਾਂ ਕਹਿੰਦੇ ਵੀ ਮੈਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦਾ। ਤਾਂ ਉਹਨਾਂ ਨੇ ਇਸ ਵਿਵਾਦ ਤੇ ਵਿਰਾਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਇਹ ਵਿਵਾਦ ਰੁਕਦਾ ਜਾਂ ਨਹੀਂ ਰੁਕਦਾ, ਹੋ ਸਕਦਾ ਪੰਜਾਬ ਪੁਲਿਸ ਦੇ ਵੱਲੋਂ ਰੁਕ ਜੇ ਔਰ ਸਿਆਸੀ ਪਾਰਟੀਆਂ ਇਸ ਨੂੰ ਹੋਰ ਵੱਡਾ ਬਣਾ ਕੇ ਪੇਸ਼ ਕਰਨ, ਇਹ ਤਾਂ ਲਗਾਤਾਰ ਚੱਲਦਾ ਰਹੂਗਾ, ਪਰ ਉਹਨਾਂ ਨੇ ਮੁਆਫ਼ੀ ਜ਼ਰੂਰ ਇਸ ਮਾਮਲੇ ਤੇ ਮੰਗੀ ਹੈ ਜੀ।
ਔਰ ਕਾਲਰ ਨੇ ਸਾਡੇ ਨਾਲ ਉਹਨਾਂ ਦੀ ਗੱਲ ਸੁਣ ਲਈ, ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਗਰਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਇੱਕ ਕੁਐਸਚਨ ਸੀ ਰਵੀ ਜੀ ਨੂੰ ਵੀ ਜਿਹੜੇ ਲੀਡਰ ਭਾਜਪਾ ਛਾਲਾਂ ਮਾਰ ਮਾਰ ਜਾ ਰਹੇ ਵੀ ਕਿੰਨੀ ਕੁ ਵੋਟ ਨਾਲ ਲੈਣਗੇ, ਲੋਕ ਇਹਨਾਂ ਨੂੰ ਕਿੰਨਾ ਐਕਸੈਪਟ ਕਰਨਗੇ, ਮਾੜੇ ਦੱਸੋ
ਜੀ ਇਹਦੇ ਬਾਰੇ ਜ਼ਰੂਰ ਰਵੀ ਜੀ, ਕੀ ਲੋਕਾਂ ਦੀ ਕੀ ਰਾਏ, ਕੀ ਲੋਕ ਜਾ ਰਹੇ ਨੇ ਕਿ ਇਕੱਲੇ ਲੀਡਰ ਹੀ ਜਾ ਰਹੇ ਨੇ?
ਦੇਖੋ ਇਹਨੂੰ ਦੋ ਤਿੰਨ ਤਰ੍ਹਾਂ ਤੋਂ ਦੇਖਿਆ ਜਾ ਸਕਦਾ ਜੀ, ਮੇਰੇ ਹਿਸਾਬ ਦੇ ਨਾਲ ਤਾਂ, ਕਿਉਂਕਿ ਜਿਹੜਾ ਵੀ ਲੋਕਲ ਵਿਧਾਇਕ ਹੁੰਦਾ ਨਾ ਗਰੇਵਾਲ ਸਾਹਿਬ, ਤੁਹਾਡੇ ਵੀ ਧਿਆਨ ਚ ਆਏ ਕਿ ਉਹਦੇ ਨਾਲ ਲੋਕਲ ਪੰਚਾਇਤਾਂ ਕੁਝ ਨਿੱਜੀ ਤੌਰ ਤੇ ਵੀ ਜੁੜੀਆਂ ਹੁੰਦੀਆਂ, ਉਹਨਾਂ ਦੇ ਵੱਲੋਂ ਇਹ ਨੀ ਮਤਲਬ ਹੁੰਦਾ ਕਿ ਕੌਣ ਕਿਹੜੀ ਪਾਰਟੀ ਚ ਜਾ ਰਿਹਾ, ਉਹਨਾਂ ਦੇ ਵੱਲੋਂ ਇਹ ਹੁੰਦਾ ਕਿ ਫਲਾਣਾ ਬੰਦਾ ਸਾਡੇ ਨਾਲ ਖੜਾ ਰਿਹਾ, ਸਾਡੇ ਕਹੇ ਕੰਮ ਕਰਦੇ ਨੇ, ਤਾਂ ਅਸੀਂ ਜਿਹੜੇ ਪਾਸੇ ਨੂੰ ਸਾਡਾ ਆਗੂ ਜਾਊਗਾ ਅਸੀਂ ਉਸੇ ਪਾਸੇ ਨੂੰ ਜਾਣਾ। ਕੁਝ ਲੋਕ ਪਾਰਟੀ ਦੇ ਨਾਲ ਜੁੜੇ ਹੁੰਦੇ ਆ ਔਰ ਉਹ ਲੋਕ ਜਿਹੜੇ ਪਾਰਟੀ ਦੇ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਜ਼ਰੂਰ ਕਿਤੇ ਨਾ ਕਿਤੇ ਇਸ ਗੱਲ ਦੀ ਚਿੰਤਾ ਬਣ ਜਾਂਦੀ ਕਿ ਅਸੀਂ ਹੁਣ ਫੈਸਲਾ ਕੀ ਲੈਣਾ। ਮੇਰੇ ਕੋਲ ਇੱਕ ਮੇਰੇ ਆਪਦੇ ਪਿੰਡਾਂ ਦੇ ਨਾਲ ਦੀ ਕਹਾਣੀ ਪਤਾ ਹੈ, ਉਹ ਮੈਂ ਸ਼ੇਅਰ ਕਰ ਦਿੰਦਾ, ਸ਼ਾਇਦ ਸੌਖਾ ਸਮਝ ਆ ਜੂਗਾ ਕਿ ਜਦੋਂ ਰਾਣਾ ਸੋਢੀ ਹੋਰੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਤਾਂ ਕੁਝ ਸਮਾਂ ਹੀ ਪਹਿਲਾਂ ਜਾਣੀ ਇੱਕ ਮਹੀਨੇ ਦੇ ਵਕਫੇ ਦੇ ਅੰਦਰ ਅੰਦਰ ਇੱਕ ਬਹੁਤ ਵੱਡਾ ਪਰਿਵਾਰ, 7-8 ਭਰਾ ਨੇ, ਗਾਂ ਉਹਨਾਂ ਦੇ ਬੱਚੇ ਨੇ, ਫਿਰ ਜਾਣੀ ਕਾਫੀ ਵੱਡਾ ਪਰਿਵਾਰ ਆ, ਉਹ ਰਾਣਾ ਸੋਢੀ ਹੋਰਾਂ ਨਾਲ ਰਲਿਆ ਸੀ ਜਾ ਕੇ, ਔਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਭਾਜਪਾ ਦੇ ਨਾਲ ਜਾ ਕੇ ਮਿਲ ਗਏ ਆ, ਤਾਂ ਉਹ ਪਹਿਲਾਂ ਤਾਂ ਉਹਨਾਂ ਨੂੰ ਐਂ ਲੱਗਾ ਵੀ ਅਸੀਂ ਲੋਕਾਂ ਨੂੰ ਮੂੰਹ ਕੀ ਦਿਖਾਵਾਂਗੇ, ਫਿਰ ਉਹਨਾਂ ਨੇ ਵਾਪਸੀ ਜਿਹੜੀ ਹੈ ਜੀ ਦੁਬਾਰਾ ਕਾਂਗਰਸ ਦੇ ਵਿੱਚ ਕਰ ਲਈ ਉਸੇ ਤਰੀਕੇ ਦੇ ਨਾਲ ਹੀ, ਜਾਣੀ ਇਸ ਤਰ੍ਹਾਂ ਦੇ ਵੀ ਮਾਹੌਲ ਬਣ ਜਾਂਦੇ ਹੁੰਦੇ ਆ। ਪਰ ਜਿਵੇਂ ਇੱਕ ਭਾਈ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ ਕਿ ਸਭ ਮੌਸਮੀ ਤਰੀਕੇ ਦੇ ਨਾਲ ਜਾਂਦੇ ਨੇ, ਵਾਕਈ ਵਿਚਾਰਧਾਰਾ ਦੇ ਨਾਲ ਨਹੀਂ ਕੋਈ ਜੁੜਿਆ ਹੁੰਦਾ, ਪਰ ਇਹ ਵਾਕਈ ਮੌਸਮ ਦੇਖਿਆ ਜਾਂਦਾ। ਪਰ ਇੱਥੇ ਨਵਜੋਤ ਸਿੰਘ ਸਿੱਧੂ ਦੇ ਇੱਕ ਬਿਆਨ ਦਾ ਹੋਰ ਜ਼ਿਕਰ ਕਰਨਾ ਚਾਹੁੰਦਾ ਮੈਂ ਗਰੇਵਾਲ ਸਾਹਿਬ, ਉਹਨਾਂ ਨੇ ਇਹ ਵੀ ਕਿਹਾ, ਉਹਨਾਂ ਨੇ ਈਡੀ ਤੇ ਇਲਜ਼ਾਮ ਲਾਏ ਨੇ ਕਿ ਕੇਂਦਰ ਸਰਕਾਰ ਈਡੀ ਦਾ ਸਹਾਰਾ ਲੈ ਕੇ ਸਾਡੇ ਲੀਡਰਾਂ ਨੂੰ ਡਰਾ ਰਹੇ ਨੇ, ਧਮਕਾ ਰਹੇ ਨੇ, ਤਾਂ ਇਸ ਕਰਕੇ ਜਿਹੜੇ ਲੀਡਰ ਆ ਉਹ ਭਾਜਪਾ ਦੇ ਨਾਲ ਰਲ ਰਹੇ ਨੇ ਇਸ ਵੇਲੇ, ਉਹਨਾਂ ਦੇ ਨਾਲ ਤਾਂ ਜਾ ਕੇ ਹੱਥ ਮਿਲਾਇਆ ਜਾ ਰਿਹਾ। ਇਹ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਿਆਨ ਸੀਗਾ।
ਰਵੀ ਜੀ ਕਾਲ ਹੋਰ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ
ਸ਼੍ਰੀ ਅਕਾਲ ਜੀ
ਰਵੀ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਗਰੇਵਾਲ ਸਾਹਿਬ, ਇੱਕ ਹੋਰ ਖਦਸ਼ਾ ਹੈਗਾ, ਜਿਸ ਤਰ੍ਹਾਂ ਭਾਜਪਾ ਨੇ ਨਾ ਇਸ ਵਾਰ ਤਹੀਆ ਕੀਤਾ ਆ ਵੀ ਅਸੀਂ ਆਪਣੀ ਸਰਕਾਰ ਬਣਾਉਣੀ ਆ ਪੰਜਾਬ ਦੇ
ਵਿੱਚ,
ਇਹ ਤਾਂ ਨੀ ਇਹ ਜਿਸ ਤਰ੍ਹਾਂ ਮਸ਼ੀਨਾਂ ਦੇ ਵਿੱਚ ਇਹ ਕਰ ਲੈਂਦੇ ਹੇਰਾ ਫੇਰੀ, ਤੇ ਇਹਦੇ ਵੀ ਖਰਚਾ ਹੋ ਸਕਦਾ ਕਿ ਨਹੀਂ ਵੀ ਇਹ ਕਰਨਗੇ ਜ਼ਿਆਦਾ
ਜੀ? ਥੈਂਕ ਯੂ ਤੁਹਾਡੀ ਕਾਲ ਦੇ ਲਈ ਜੀ। ਰਵੀ ਜੀ, ਈਵੀਐਮ ਦੇ ਬਾਰੇ ਚ ਚਰਚਾ ਚੱਲਦੀ ਰਹੀ ਹੈ ਕਿ ਜਿੱਥੇ ਉਹਨਾਂ ਨੂੰ ਉਮੀਦ ਹੁੰਦੀ ਹੈ ਕੁਝ ਜਿੱਤਣ ਦੀ ਉੱਥੇ ਉਹ ਕਰ ਜਾਂਦੇ ਨੇ, ਜਿੱਥੇ ਨਹੀਂ ਲੱਗਦਾ ਉੱਥੇ ਨਹੀਂ ਕਰਦੇ। ਕੀ ਲੱਗਦਾ ਕਿ ਈਵੀਐਮ ਦਾ ਕੋਈ ਫੈਕਟਰ ਹੋਵੇਗਾ ਇਸ ਵਾਰ?
ਦੇਖੋ ਇਹ ਸਵਾਲ ਲੋਕਾਂ ਵੱਲੋਂ ਤਾਂ ਲਗਾਤਾਰ ਕੀਤਾ ਜਾਂਦਾ ਜੀ, ਔਰ ਪੋਲੀਟੀਕਲ ਪਾਰਟੀਆਂ ਵੱਲੋਂ ਵੀ ਇਹ ਸਵਾਲ ਚੁੱਕੇ ਜਾਂਦੇ ਆ, ਪਰ ਮੇਰੀ ਜਿਹੜੀ ਗੱਲ ਹੋਈ ਸੀ ਉਹ ਜਿਹੜੇ ਪੰਜਾਬ ਦੇ ਮੁੱਖ ਚੋਣ ਅਫਸਰ ਹੈ ਐਸ ਕਰੁਣਾ ਰਾਜੂ, ਉਹਨਾਂ ਦੇ ਨਾਲ ਮੇਰਾ ਇੱਕ ਇੰਟਰਵਿਊ ਹੋਇਆ ਸੀ, ਉਹਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ। ਉਹ ਕਹਿੰਦੇ ਇਹਦੇ ਵਿੱਚ ਬਿਲਕੁਲ ਵੀ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਇਸ ਦੇ ਵਿੱਚ ਕੋਈ ਗੜਬੜ ਕਰਵਾਈ ਜਾ ਸਕੇ, ਪਰ ਜਿਸ ਤਰ੍ਹਾਂ ਦੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਨੇ, ਦੇਖੋ ਉਹ ਮੁੱਖ ਚੋਣ ਅਫਸਰ ਨੇ, ਉਹ ਆਪਣਾ ਇਸ ਤਰ੍ਹਾਂ ਦਾ ਬਿਆਨ ਦੇਣਗੇ ਕਿਉਂਕਿ ਉਹ ਤਾਂ ਜ਼ਿੰਮੇਵਾਰੀ ਨਹੀਂ ਲੈਣਗੇ ਕਿ ਈਵੀਐਮ ਦੇ ਵਿੱਚ ਗੜਬੜ ਹੋ ਸਕਦੀ ਹੈ, ਪਰ ਇਸ ਦੇ ਵਿੱਚ ਕਿੰਨੇ ਕੁ ਮਤਲਬ ਚਾਂਸਸ ਹੈਗੇ ਆ ਇਸ ਤੇ ਖੁੱਲੇ ਤਰੀਕੇ ਦੇ ਨਾਲ ਜਾਂ ਫਿਰ ਇਸ ਤਰੀਕੇ ਦੇ ਨਾਲ ਨਹੀਂ ਕਿਹਾ ਜਾ ਸਕਦਾ, ਪਰ ਉਹਨਾਂ ਨੇ ਜ਼ਰੂਰ ਇਸ ਗੱਲ ਦੀ ਜ਼ਿੰਮੇਵਾਰੀ ਲਈ ਸੀ, ਕਹਿੰਦੇ ਸੀ ਕਿ ਮੈਂ ਜ਼ਿੰਮੇਵਾਰੀ ਲੈਣਾ ਕਿ ਈਵੀਐਮ ਦੇ ਵਿੱਚ ਕੋਈ ਐਸਾ ਮਤਲਬ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਈਵੀਐਮ ਨੂੰ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਸਕਦਾ ਹੋਵੇ ਜਾਂ ਸਾਡੇ ਸਟਾਫ ਨੂੰ ਗਲਤ ਤਰੀਕੇ ਦੇ ਨਾਲ ਵਰਤਿਆ ਜਾ ਸਕਦਾ ਹੋਵੇ। ਪਰ ਪੰਜਾਬ ਦੇ ਵਿੱਚ ਜਿੱਥੋਂ ਤੱਕ ਮੈਂ ਸੋਚਦਾ ਜੀ ਜਾਂ ਸਿਆਸੀ ਖੇਮਿਆਂ ਦੇ ਵਿੱਚ ਵੀ ਲੋਕ ਵੱਡੀ ਚਰਚਾ ਦੇ ਵਿੱਚ ਨੇ, ਭਾਜਪਾ ਜਿਵੇਂ ਭਾਈ ਸਾਹਿਬ ਹੋਰਾਂ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਐਤਕੀ ਸਰਕਾਰ ਬਣਾਉਣੀ ਚਾਹੁੰਦੀ ਆ, ਤਾਂ ਭਾਜਪਾ ਇਹ 2022 ਵਾਸਤੇ ਨਹੀਂ ਸੋਚ ਰਹੀ ਜੀ, ਭਾਜਪਾ ਸਿਰਫ ਆਪਣੇ ਆਪ ਨੂੰ ਮਜ਼ਬੂਤ ਕਰੂਗੀ ਔਰ 2027 ਬਾਰੇ ਸੋਚ ਰਹੇ ਨੇ ਉਹ, ਅਗਲੀ ਟਰਮ ਬਾਰੇ ਸੋਚ ਰਹੇ ਨੇ ਕਿ ਅਸੀਂ ਮਜ਼ਬੂਤ ਕਿਵੇਂ ਹੋਣਾ। ਇਹ ਇਹ ਐਡਾ ਸੌਖਾ ਨਹੀਂ ਕਿ ਕਾਂਗਰਸ ਨੇ ਲਾਸਟ ਆ ਕਿੰਨੇ ਕੰਮ ਕਰਵਾਏ ਉਹਨਾਂ ਨੂੰ ਇੱਕੇ ਦਮ ਹੀ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤਾ ਜਾਊਗਾ ਜਾਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਇੱਕੇ ਦਮ ਖਤਮ ਹੋ ਜੂਗੀ, ਐਸਾ ਨਹੀਂ। ਮੈਨੂੰ ਲੱਗਦਾ ਕਿ 2027 ਵਾਸਤੇ ਗੇਮ ਖੇਡੀ ਜਾ ਰਹੀ
ਹੈ। ਇੱਕ ਕਾਲਰ ਹੋਰ ਨੇ ਸਾਡੇ ਨਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਹਾਂਜੀ
ਹਾਂਜੀ, ਮੈਂ ਗੁਰਵਾਸ ਸਾਹਿਬ ਕਹਿੰਦਾ ਭਵਜੀਤ ਸਿੰਘ ਸਾਹਿਬ ਬੈਨ ਦਿੰਦੀ ਹੈ, ਇਹ ਫਿੱਟ ਹੈਗੇ ਅਸੀਂ ਇਹ ਬਣਦੇ ਜੇ ਬੈਨ ਦਿੰਦੇ ਸੁੱਚ ਸੁੱਝ ਵਗੈਰ ਇਹ
ਹਾਂਜੀ
ਮੈਂ ਪੁੱਛਦੇ ਹਾਂ ਫਿੱਟ ਹੈ
ਸਿੱਧੂ ਸੀਐਮ ਬਣਨ ਦੇ ਲਈ ਫਿੱਟ ਹੈ
ਭਗਵੰਤ ਮਾਨ ਚੰਗਾ ਜੀ?
ਸਿੱਧੂ ਨਾਲੋਂ ਭਗਵੰਤ ਮਾਨ ਚੰਗਾ ਕਮੇਡੀਅਨ?
ਮੇਰੇ ਤਾਂ ਖਿਆਲ ਇਹੀ, ਉਹ ਬੰਦਾ ਹੈ ਤਾਂ ਸੀ ਇਮਾਨਦਾਰ ਬੰਦਾ ਹੈਗਾ ਜਿਹੜਾ ਆਪਣੇ ਉਹ ਸਿੱਧੂ ਸਾਹਿਬ, ਪਰ ਬਿਆਨ ਬੱਚਾ ਦਿੰਦੇ ਉਹ ਮਾਫੀ ਮੰਗ ਲੈਂਦੀ ਹੈ, ਪਹਿਲਾਂ ਨੀ ਸੁਣ ਲਈ ਫਿਰ ਉਹ ਸੀਐਮ ਬਣਨ ਦੀ ਲੈ ਕੇ ਉਹ।
ਥੈਂਕ ਯੂ,
ਦੱਸੋ
ਤੁਹਾਡੀ ਗੱਲ ਦੇ ਲਈ। ਰਵੀ ਜੀ, ਸਿੱਧੂ ਸਾਹਿਬ ਜਿਉਂ ਜਿਉਂ ਐਕਸਪੋਜ਼ ਹੋਈ ਜਾ ਰਹੇ ਨੇ ਤਿਉਂ ਤਿਉਂ ਉਹਨਾਂ ਦਾ ਗ੍ਰਾਫ ਥੱਲੇ ਆ ਰਿਹਾ ਪੰਜਾਬ ਦੇ ਲੋਕਾਂ ਦੇ ਵਿੱਚ।
ਦੇਖੋ, ਇਹ ਤਾਂ ਫੈਸਲਾ ਲੋਕਾਂ ਨੇ ਕਰਨਾ ਜੀ, ਆਪਾਂ ਤਾਂ ਖਬਰਾਂ ਸਾਂਝੀਆਂ ਕਰਨੀਆਂ ਨੇ। ਫੈਸਲਾ ਵੋਟਰ ਕਰਨਗੇ ਕਿ ਕੌਣ ਚੰਗਾ ਹੈ ਕੌਣ ਨਹੀਂ, ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਾਕੀ ਲੀਡਰਾਂ ਦੇ ਬਾਰੇ ਕਾਫੀ ਤਲਖੀ ਚ ਬੋਲੇ, ਪਰ ਭਗਵੰਤ ਮਾਨ ਹੋਰਾਂ ਦੇ ਬਾਰੇ ਜਿਵੇਂ ਹੁਣ ਭਾਈ ਸਾਹਿਬ ਹੋਰਾਂ ਨੇ ਵੀ ਜ਼ਿਕਰ ਕੀਤਾ ਸੀਗਾ ਭਗਵੰਤ ਮਾਨ ਵੀ ਵਧੀਆ, ਉਹਦੇ ਚ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਬਾਰੇ ਕਿਹਾ ਕਿ ਮੇਰਾ ਛੋਟਾ ਭਰਾ ਬਹੁਤ ਚੰਗਾ ਲੀਡਰ ਔਰ ਇਮਾਨਦਾਰ ਬੰਦਾ। ਉਹ ਆਪਸ ਦੇ ਵਿੱਚ ਦੋਵੇਂ ਪ੍ਰਧਾਨ ਨੇ, ਪਰ ਉਹ ਆਪਸ ਦੇ ਵਿੱਚ ਸਿਆਸੀ ਤੌਰ ਤੇ
ਇੱਕ ਦੂਜੇ ਤੇ ਭਗਵੰਤ ਮਾਨ ਦੇ ਉੱਤੇ ਬੜਾ ਦਵਾ ਨਹੀਂ ਲਾਉਂਦੇ ਨਵਜੋਤ ਸਿੱਧੂ?
ਨਾ ਜੀ, ਨਾ ਨਾ,
ਫਿਰ ਉਹਨਾਂ ਨੂੰ ਪਤਾ ਕਿਉਂਕਿ ਜੇ ਭਗਵੰਤ ਮਾਨ ਨਵਜੋਤ ਸਿੱਧੂ ਦੀਆਂ ਸਾਂਗਾਂ ਲਾਉਣ ਲੱਗ ਗਿਆ ਤੇ ਫਿਰ ਉਹਦਾ ਜਿਵੇਂ ਬਾਦਲਾਂ ਤੇ ਟੁੱਟ ਕੇ ਘੜੇ ਸੀਗੇ ਤਾਸ਼ ਤੇ ਹੋਰ ਸਾਰੇ ਕਿੰਨੇ, ਤੁਹਾਨੂੰ ਪਤਾ ਹੀ ਹੈ ਕਿ ਆਹ ਮਾਂਜਤਾ ਉਹ ਮਾਂਜਤਾ, ਤੇ ਸਿੱਧੂ ਸਾਹਿਬ ਤਾਂ ਫਿਰ ਟੈਂਪਰ ਲੂਜ਼ ਕਰ ਜਾਣਗੇ ਆਪਣਾ।
ਨਹੀਂ ਕਰ ਜਾਣਗੇ, ਪਰ ਉਹ ਕਹਿੰਦੇ ਕਿ ਮੇਰਾ ਪੁਰਾਣਾ ਸਾਥੀ ਹੈ ਬਹੁਤ ਚੰਗਾ ਬੰਦਾ, ਭਗਵੰਤ ਮਾਨ ਨਾਲ ਸਿਆਸੀ ਤੌਰ ਤੇ ਉੱਪਰ ਉੱਠ ਕੇ, ਸਿਆਸਤ ਤੋਂ ਉੱਪਰ ਉੱਠ ਕੇ ਕਹਿੰਦੇ ਮੈਂ ਅੱਜ ਵੀ ਭਗਵੰਤ ਮਾਨ ਦੇ ਨਾਲ ਖੜਾ। ਇਸ ਤਰ੍ਹਾਂ ਦੇ ਬਿਆਨ ਜਿਹੜੇ ਆ।
ਅਗਲੀ ਕਾਲ ਦੇ ਉੱਤੇ ਚੱਲਦੇ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਇੱਕ ਕਾਲ ਡ੍ਰੌਪ ਹੋ ਗਈ, ਨੈਕਸਟ ਲੈ ਲੈਂਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਜਗਦੀਸ਼ ਕਰੇਵਾਲ ਤੇ ਰਵੀ ਜੀ,
ਹਾਂਜੀ
ਹਾਂਜੀ, ਮੈਨੂੰ ਤਾਂ ਫੀਲਿੰਗ ਦਵਾ ਦੇ ਦੀ ਤੁਸੀਂ ਨਵਜੋਤ ਸਿੱਧੂ ਨੂੰ ਜਿਵੇਂ ਤੁਸੀਂ ਕਾਲ ਕੀਤੀ।
ਮੈਂ ਤਾਂ ਪੁੱਛਾਂ ਜੀ, ਜਿਹੜੀ ਕਿਸਾਨਾਂ ਨੇ ਪਾਰਟੀ ਬਣਾਈ ਹੈ ਜੀ, ਇਹਨਾਂ ਦਾ ਸਮਝੌਤਾ ਹੋ ਰਿਹਾ ਆਪ ਨਾਲ ਜਾਂ ਇਕੱਲੇ ਇਲੈਕਸ਼ਨ ਲੜ ਰਹੇ ਨੇ?
ਰਵੀ ਜੀ, ਇਹ ਤੇ ਚਾਨਣਾ ਪਾਓ ਥੋੜਾ ਜਿਹਾ, ਕਿਸਾਨਾਂ ਦੀ ਜਿਹੜੀ ਸਿਆਸੀ ਮੁਹਿੰਮ ਹੈ ਉਹ ਕਿੱਦਾਂ ਚੱਲ ਰਹੀ ਹੈ?
ਕਿਸਾਨਾਂ ਨੇ ਆਪਣੀ ਸਿਆਸੀ ਮੁਹਿੰਮ ਵਿੱਢ ਦਿੱਤੀ ਹੈ ਜੀ, ਬਸ ਕੁਝ ਕੁ ਦਿਨਾਂ ਚ ਉਹਨਾਂ ਦੀ ਪਹਿਲੀ ਸੂਚੀ ਹੈ ਜਿਹੜੀ ਉਮੀਦਵਾਰਾਂ ਦੀ ਉਹ ਐਲਾਨ ਦਿੱਤੀ ਜਾਊਗੀ। ਹੁਣ ਭਾਈ ਸਾਹਿਬ ਹੋਰਾਂ ਨੇ ਸਵਾਲ ਕੀਤਾ ਹੈ ਵੀ ਉਹ ਆਮ ਆਦਮੀ ਪਾਰਟੀ ਨਾਲ ਮਿਲਣ ਜਾ ਰਹੇ ਨੇ ਜਾਂ ਨਹੀਂ ਜਾ ਰਹੇ। ਇਹ ਸਵਾਲ ਸਾਡਾ ਵੀ ਹੈ ਜੀ, ਔਰ ਅਸੀਂ ਵੀ ਇਸ ਸਵਾਲ ਨੂੰ ਉਹਨਾਂ ਲੀਡਰਾਂ ਤੱਕ ਲਗਾਤਾਰ ਲੈ ਕੇ ਜਾਂਦੇ ਹਾਂ, ਪਰ ਉਹ ਕਹਿੰਦੇ ਨੇ ਕਿ ਨਹੀਂ ਅਸੀਂ ਨਰੋਲ ਲੜਾਂਗੇ ਔਰ 117 ਤੇ ਲੜਾਂਗੇ। ਪਰ ਇਸ ਸਭ ਦੇ ਵਿਚਾਲੇ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੀ ਪੰਜਵੀਂ ਸੂਚੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ ਜੀ। ਪੰਜਵੀਂ ਸੂਚੀ ਨੂੰ ਦੇ ਵਿੱਚ ਕੁੱਲ ਹੁਣ ਤੱਕ ਜਿਹੜਾ 88 ਜਿਹੜੇ ਉਹਨਾਂ ਦੇ ਉਮੀਦਵਾਰ ਹੈ ਉਹਨਾਂ ਨੇ ਐਲਾਨ ਕਰਤੇ ਆ, ਕੁਝ ਹੀ ਬਚੇ ਨੇ ਹੁਣ। ਇਹ ਗੱਲ ਤਾਂ ਦੇਖੋ ਇੱਕ ਇੱਕ ਜਿਹੜੀ ਚਰਚਾ ਚੱਲ ਰਹੀ ਹੈ ਮੀਡੀਆ ਦੇ ਵਿੱਚ ਵੀ, ਉਹ ਮੈਂ ਜ਼ਰੂਰ ਅੱਜ ਸਾਂਝੀ ਜ਼ਰੂਰ ਕਰੂੰਗਾ, ਪਰ ਇਹ ਸਿਰਫ ਚਰਚਾ ਹੀ ਆ ਹੁਣ। ਸੂਤਰਾਂ ਦੇ ਹਵਾਲੇ ਤੋਂ ਕਹਿ ਲਈਏ, ਪਰ ਮੈਂ ਇਹਨਾਂ ਸੂਤਰਾਂ ਨੂੰ ਮੰਨਦਾ ਨਹੀਂ ਬਹੁਤਾ, ਪਰ ਮੈਂ ਸਾਂਝੀ ਜ਼ਰੂਰ ਕਰ ਦਿੰਦਾ। ਇਹ ਖਬਰ ਕੱਲ੍ਹ ਦੀ ਹੈ ਜੀ, ਜਾਣੀ ਅੱਜ ਸ਼ਾਮ ਨੂੰ 35-40 ਸੀਟਾਂ ਵਾਲੀ ਸੂਚੀ ਆਮ ਆਦਮੀ ਪਾਰਟੀ ਨੂੰ ਭੇਜੀ ਜਾਣੀ ਸੀ ਸੰਯੁਕਤ ਸਮਾਜ ਮੋਰਚੇ ਵੱਲੋਂ, ਜਿਸ ਦੇ ਵਿੱਚ ਇਹ ਚਰਚਾ ਸੀ ਕਿ ਰਾਜੇਵਾਲ ਧੜੇ ਨੂੰ 5 ਸੀਟਾਂ, ਸਮਰਾਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਖੰਨਾ, ਅਮਲੋਹ ਤੇ ਕਾਦੀਆਂ, ਔਰ ਸਾਹਨੇਵਾਲ ਕਾਦੀਆਂ ਨੂੰ ਜਿਹੜੀ ਦਿੱਤੀ ਜਾਣੀ ਸੀ, ਜਥੇਬੰਦੀ ਕਾਦੀਆਂ ਹੈਗੀਆਂ ਇਹਨਾਂ ਨਾਲ, ਸਾਹਨੇਵਾਲ, ਮੁਕਤਸਰ, ਅਮਰਗੜ੍ਹ, ਮਲੇਰਕੋਟਲਾ ਤੇ ਜਲੰਧਰ, ਇਹ ਸਭ ਜਿਹੜੀਆਂ, ਜਾਂ ਇੱਕ ਇੱਕ ਸੀਟ ਫਰੀਦਕੋਟ ਦੀ ਵੀ ਹੋ ਸਕਦੀ ਆ। ਰੋਲਜੂ ਸਿੰਘ ਮਾਨਸਾ ਦੇ ਧੜੇ ਨੂੰ 2 ਸੀਟਾਂ, ਕੁਲਵੰਤ ਸੰਧੂ ਦੇ ਧੜੇ ਨੂੰ 3 ਸੀਟਾਂ, ਦੁਆਬੇ ਵਾਲਿਆਂ ਨੂੰ 5-7 ਸੀਟਾਂ, ਔਰ ਬਹਿਰਾਮ ਕੇ ਧੜੇ ਨੂੰ 2, ਜੀਰਾ ਤੇ ਧਰਮਕੋਟ। ਇਹ ਇਹ ਸਿਰਫ ਚਰਚਾ ਹੈ ਜੀ ਜਿਹੜੀ ਮੈਂ ਸਾਂਝੀ ਕੀਤੀ, ਇਹਦੇ ਤੇ ਹਾਲੇ ਤੱਕ ਕੋਈ ਮੋਹਰ ਨਹੀਂ ਲੱਗੀ ਕਿ ਸੱਚਮੁੱਚ ਜਿਹੜੀ ਇਹ ਆਮ ਆਦਮੀ ਪਾਰਟੀ ਦੇ ਨਾਲ ਗੱਲਬਾਤ ਹੋ ਕੇ। ਪਰ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਹਲਕੇ ਇੱਦਾਂ ਦੇ ਆ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਆਪਣੇ ਉਮੀਦਵਾਰ ਐਲਾਨ ਚੁੱਕੀ ਆ। ਇਹ ਵੀ ਇੱਕ ਵੱਡਾ ਸਵਾਲ ਬਣਦਾ ਕਿ ਜੇਕਰ ਇਹ ਸਾਰਾ ਕੁਝ ਸੱਚ ਆ ਤਾਂ ਫਿਰ ਜਿਹੜੇ ਜੇ ਇਹ ਕਿਸਾਨਾਂ ਨੂੰ ਇਹ ਸਾਰੀਆਂ ਸੀਟਾਂ ਦਿੱਤੀਆਂ ਜਾਂਦੀਆਂ ਨੇ ਤਾਂ ਫਿਰ ਮੰਨ ਲਓ ਫਰੀਦਕੋਟ ਦੀ ਆ, ਫਰੀਦਕੋਟ ਉਹ ਆਪਣਾ ਉਮੀਦਵਾਰ ਐਲਾਨ ਚੁੱਕੇ ਨੇ, ਜੇ ਕਿਸਾਨਾਂ ਨੂੰ ਜਾਣਗੇ ਤਾਂ ਫਰੀਦਕੋਟ ਵਾਲੇ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਵਾਪਸ ਲਊਗੀ, ਆਪਣਾ ਉਮੀਦਵਾਰ ਖੜਾ ਕਰੂਗੀ। ਐਸਾ ਹੋ ਨਹੀਂ ਸਕਦਾ, ਬਹੁਤ ਘੱਟ ਚਾਂਸ ਨੇ, ਪਰ ਚਰਚਾ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਲ ਹੋ ਰਹੀ ਹੈ, ਪਰ ਜਿਹੜੇ ਸਾਡੇ ਅੰਦਰੂਨੀ ਸੂਤਰ ਨੇ ਜਾਂ ਜਿਹਨਾਂ ਨਾਲ ਅਸੀਂ ਲਗਾਤਾਰ ਚਰਚਾ ਦੇ ਵਿੱਚ ਰਹਿੰਦੇ ਹਾਂ, ਉਹ ਕਹਿ ਰਹੇ ਨੇ ਕਿ 117 ਸੀਟਾਂ ਤੇ ਲੜਾਂਗੇ, ਔਰ ਸਾਡੀ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਨਾਲ ਕੋਈ ਐਸੀ ਗੱਲ ਨਹੀਂ ਹੋਈ ਕਿ ਅਸੀਂ ਤੁਹਾਡੇ ਨਾਲ ਰਲ ਕੇ ਲੜਾਂਗੇ ਜੀ।
ਆਲਰਾਈਟ, ਥੈਂਕ ਯੂ, ਔਰ ਇੱਕ ਗੱਲ ਹੋਰ ਲੈ ਲਈਏ, ਉਸ ਤੋਂ ਬਾਅਦ ਤੁਹਾਨੂੰ ਅੱਗੇ ਲਵਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ
ਜੀ।
ਹੈਲੋ, ਸਤਿ ਸ੍ਰੀ ਅਕਾਲ ਗਰੇਵਾਲ ਸਰ।
ਸਤਿ ਸ੍ਰੀ ਅਕਾਲ ਜੀ।
ਰਾਤੀ ਮੈਂ ਇੱਕ ਨਵਜੋਤ ਸਿੱਧੂ ਦੀ ਸੁਣਦੇ ਪਏ ਸੀਗਾ ਇੰਟਰਵਿਊ, ਉਹਦੇ ਵਿੱਚ ਤਾਂ ਜਾਣੀ ਕਿ ਭਗਵੰਤ ਮਾਨ ਨੂੰ ਤਾਂ ਸਪੈਸ਼ਲ ਕੋਟ ਕਰਦਾ ਹੁੰਦਾ ਜੀ, ਕਿੱਦਾਂ ਉਹ ਕੈਪਟਨ ਦੀ ਸਾਂਗ ਲਾਉਂਦਾ ਹੁੰਦਾ ਜੀ, ਆਹ ਪਜਾਮੀ ਖਿੱਚਦੀ ਹੈ, ਤੇ ਇਹ ਨਵਜੋਤ ਸਿੱਧੂ ਸਪੈਸ਼ਲੀ ਵੀ ਜੇ ਇਹ ਰਲ ਕੇ ਚੋਣ ਲੜਨਗੇ ਤੇ ਆਪਣੇ ਕਿਸਾਨਾਂ ਨੇ ਜਿਹੜੀ ਪਾਰਟੀ ਬਣਾਈ ਹੈ ਜੇ ਇਹ, ਤੇ ਸੰਯੁਕਤ ਕਿਸਾਨ ਮੋਰਚਾ ਜੇ ਇਹਨਾਂ ਨੂੰ ਸਪੋਰਟ ਕਰੇ, ਇਹ ਪੰਜਾਬ ਤੇ ਕੀ ਇੰਡੀਆ ਦੀ ਇਲੈਕਸ਼ਨ ਵੀ ਜਿੱਤ ਜਾਣਗੇ। ਥੈਂਕ ਯੂ
ਜੀ। ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ, ਤੇ ਹੁਣ ਰਵੀ ਜੀ ਰੈਪ ਅਪ ਕਰੋ ਇਹ ਗੱਲਬਾਤ ਨੂੰ ਅੱਜ। ਹੈਲੋ
ਹੈਲੋ,
ਹਾਂਜੀ ਹਾਂਜੀ ਰਵੀ ਜੀ, ਰੈਪ ਅਪ ਕਰੋ ਗੱਲਬਾਤ ਨੂੰ। ਮੇਰਾ ਖਿਆਲ ਰਵੀ ਜੀ ਉਹਨਾਂ ਦੀ ਲਾਈਨ ਇਸ ਸਮੇਂ ਚੱਲ ਨਹੀਂ ਰਹੇਗੀ, ਮੈਂ ਇੱਥੇ ਹੀ ਉਹਨਾਂ ਨੂੰ ਧੰਨਵਾਦ ਕਰਦਾ ਉਹਨਾਂ ਦਾ। ਧੰਨਵਾਦ ਰਵੀ ਜੀ, ਫਿਰ ਮੁਲਾਕਾਤ ਹੁੰਦੀ ਹੈ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਸਾਡੇ ਤੱਕ ਤੁਹਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ। HK ਟਾਇਰ ਸੈਂਟਰ ਤੋਂ ਬੂਟਾ ਟਿਹਾਲ ਜੀ ਵੱਲੋਂ 647-295-4600 ਇਹਨਾਂ ਨੰਬਰ ਹੈ, 6479-54600 ਦੇ ਉੱਤੇ ਅਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ, ਔਰ CWC ਇਮੀਗ੍ਰੇਸ਼ਨ 905-670-4444, ਜਸਵੀਰ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਟ 416-502-3100 ਇਹਨਾਂ ਦਾ ਨੰਬਰ ਹੈ। ਕਿਸੇ ਵੀ ਕਰਜ਼ੇ ਦੀ ਮਾਰ ਹੇਠ ਆ ਗਏ ਹੋ ਅਤੇ ਆਪਣੇ ਕਰਜ਼ੇ ਨੂੰ ਮਾਫ਼ ਕਰਵਾਉਣਾ ਚਾਹੁੰਦੇ ਹੋ ਤਾਂ ਜਸਵੀਰ ਹੁੰਦਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, 416-502-3100, 416-502-3100 ਦੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7501, 647-409-7501, 647-409-7501 ਇਹਨਾਂ ਦਾ ਨੰਬਰ ਹੈ। ਅਤੇ ਨਾਲ ਦੀ ਨਾਲ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਸਾਡੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, 416-675-7500 ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ ਹੈ। ਅਤੇ ਏਸ਼ੀਅਨ ਫੂਡ ਸੈਂਟਰ ਦੇ ਉੱਤੇ ਇਸ ਸਮੇਂ ਸੇਲ ਚੱਲ ਰਹੀ ਹੈ, ਨਵੇਂ ਸਾਲ ਦੀ ਹੈਪੀ ਨਿਊ ਈਅਰ ਦੀ ਸੇਲ ਏਸ਼ੀਅਨ ਫੂਡ ਸੈਂਟਰ ਦੀ। ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ, 10 ਲੋਕੇਸ਼ਨਾਂ ਨੇ, ਜਾਂ ਫਿਰ ਤੁਸੀਂ ਆਨਲਾਈਨ asianfoodcenter.com ਦੇ ਉੱਤੇ ਵਿਜਿਟ ਕਰਕੇ ਆਨਲਾਈਨ ਗਰੋਸਰੀ ਕਰ ਸਕਦੇ ਹੋ। ਤੁਸੀਂ ਆਨਲਾਈਨ ਆਰਡਰ ਕਰ ਦਿਓ ਗਰੋਸਰੀ, ਅਤੇ ਤੁਹਾਡੇ ਕਾਰ ਦੇ ਟਰੰਕ ਦੇ ਵਿੱਚ ਆ ਕੇ ਉਹ ਗਰੋਸਰੀ ਰੱਖ ਦੇਣਗੇ, ਉਹਨਾਂ ਨੂੰ ਫੋਨ ਕਰ ਦੇਣਾ ਜਿਹੜੇ ਵੀ ਸਟੋਰ ਤੋਂ ਤੁਸੀਂ ਗਰੋਸਰੀ ਪਿੱਕ ਕਰਨੀ ਹੈ, ਔਰ ਉਹ ਤੁਹਾਡੀ ਗੱਡੀ ਦੇ ਵਿੱਚ ਆ ਕੇ ਗਰੋਸਰੀ ਰੱਖ ਦੇਣਗੇ, ਤੁਹਾਨੂੰ ਕਾਰ 'ਚੋਂ ਨਿਕਲਣ ਦੀ ਵੀ ਜ਼ਰੂਰਤ ਨਹੀਂ ਹੈ। ਸੋ asianfoodcenter.com ਆਨਲਾਈਨ ਗਰੋਸਰੀ ਕਰਨ ਦੇ ਲਈ, ਏਸ਼ੀਅਨ ਫੂਡ ਸੈਂਟਰ ਦੀ ਨਿਊ ਈਅਰ ਦੀ ਸੇਲ ਦਾ ਤੁਸੀਂ ਫਾਇਦਾ ਉਠਾਓ, 416-740-3262 ਹੈੱਡ ਆਫਿਸ ਦਾ ਨੰਬਰ ਹੈ ਜਾਣਕਾਰੀ ਦੇ ਲਈ। ਔਰ ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਇਸ ਸਮੇਂ ਜੁੜੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਇਆ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ, ਔਰ ਆਓ ਪਹਿਲੇ ਆਪਾਂ ਜਸਤੂਰ ਨੂੰ ਮੁਬਾਰਕਬਾਦ ਦੇ ਦਈਏ। ਪਰਸੋਂ ਚੌਥੇ ਅਸੀਂ ਇੱਕ ਪ੍ਰੋਪਰਟੀ ਅਨਾਊਂਸ ਕੀਤੀ ਸੀਗੀ ਐਰਨ ਦੇ ਵਿੱਚ, 16.5 acres। ਸੋ ਕੱਲ ਫਰਮ ਆਫਰ ਉਹਨਾਂ ਨੇ ਪਾ ਕੇ ਡੀਲ ਸਾਈਨ ਕਰ ਦਿੱਤੀ ਹੈ। ਸੋ 2022 ਆਪਣੇ ਬਾਈ ਦਾ ਸ਼ੁਰੂਆਤ ਹੋ ਗਈ ਉਹਦੀ।
ਵੈਰੀ ਗੁੱਡ ਜੀ, ਔਰ ਤੁਹਾਨੂੰ ਤੇ ਜਸਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਹਾਰਡ ਵਰਕ ਫਾਈਨਲੀ ਪੇਜ ਆਫ, ਸੋ ਰੱਬ ਕਰੇ ਜੀ ਜਿਹੜੇ ਜਿਹੜੇ ਤੁਹਾਡੇ ਟੀਚੇ ਨੇ ਉਹ ਪੂਰੇ ਹੋ ਜਾਣ ਜੀ ਅਗਲੇ ਸਾਲ ਦੇ ਵਿੱਚ
ਜੀ। ਸੋ ਅੱਜ ਸੁਬਹਾ ਦਾ ਜਿਹੜਾ ਗੁੱਡ ਮਾਰਨਿੰਗ ਦਾ ਮੈਸੇਜ ਅਜੀਤ ਕਾਚਾ ਜੀ ਨੇ ਭੇਜਿਆ ਸੀ, ਉੱਥੇ ਧਨ ਕਮਾਉਣ ਦੇ ਉੱਤੇ ਥੋੜ੍ਹੀ ਜਿਹੀ ਮੈਂ ਚਰਚਾ ਛੇੜੀ ਸੀਗੀ ਕਿ ਧਨ ਜਦੋਂ ਕੋਲ ਆਉਂਦਾ ਕੀ ਹੁੰਦਾ ਕੀ ਨਹੀਂ ਹੁੰਦਾ ਹੈਗਾ, ਸੋ ਉਹ ਵੀ ਗੱਲਾਂ ਯਾਦ ਰੱਖਣ ਵਾਲੀਆਂ ਨੇ, ਅਤੇ ਨਾਲ ਦੀ ਨਾਲ ਕੰਮ ਕਰਨਾ ਮਿਹਨਤ ਕਰਨਾ ਉਹ ਵੀ ਕਹਿੰਦੇ ਆ ਕਿ ਆਪਾਂ ਸਕਸੈਸ ਦੇ ਲਈ ਸਾਰੇ ਆਪਣੀ ਮਿਹਨਤ ਕਰਦੇ ਹਾਂ, ਮਿਹਨਤ ਕਰਕੇ ਧਨ ਕਮਾਉਂਦੇ ਹਾਂ, ਠੀਕ ਹੈ, ਧਨ ਕਮਾ ਕੇ ਅੱਗੇ ਉਹਨੂੰ ਕਿੱਥੇ ਵਰਤਣਾ ਕੀ ਕਰਨਾ ਹੈ ਉਸਦਾ ਕੀ ਲਾਹਾ ਲੈਣਾ ਇਹ ਆਪਣੇ 'ਤੇ ਡਿਪੈਂਡ ਕਰਦਾ। ਸੋ ਐਨੀਵੇ ਜਿੱਥੇ ਰਿਐਲਟਰ ਨੂੰ ਮੈਂ ਤਾਂ ਕਹਿੰਦਾ ਰਿਐਲਟਰ ਨੂੰ ਤਾਂ ਥੋੜ੍ਹਾ ਜਿਹਾ ਮਿਲਦਾ ਆ, ਅਸਲੀ ਤਾਂ ਜਿਹੜੇ ਪ੍ਰੋਪਰਟੀ ਖਰੀਦ ਕੇ ਬਾਅਦ 'ਚ ਪ੍ਰੋਫਿਟ ਬਣਾਉਂਦੇ ਨੇ ਜਿਹੜੇ ਇਨਵੈਸਟਰਸ ਨੇ ਉਹ ਕਮਾਉਂਦੇ ਨੇ, ਰਿਐਲਟਰ ਤਾਂ ਐਵੇਂ ਭੋਰਾ ਕੁ ਲੈ ਕੇ ਖੁਸ਼ ਜਿਹਾ ਹੋ ਜਾਂਦਾ, ਰੂੰਗਾ ਜਿਹਾ ਲੈ ਕੇ ਵੀ ਚੱਲ ਇੰਨਾ ਕੁ ਮਿਲ ਗਿਆ ਠੀਕ ਹੈ।
ਹਾਂ ਜੀ ਬਿਲਕੁਲ, ਦੇਖੋ ਐਵਰੀਥਿੰਗ ਇਹ ਪ੍ਰੋਸੈਸ ਹੈ ਜੀ ਇੱਕ, ਔਰ ਇਸ ਦੇ ਤਹਿਤ ਜਿਹੜਾ ਜਿਹੜਾ ਇਸ ਪ੍ਰੋਸੈਸ ਦੇ ਵਿੱਚ ਆਉਂਦਾ ਹੈ ਉਸਨੂੰ ਉਸਦਾ ਬਣਦਾ ਜਿਹੜਾ ਜੀ ਉਹ ਹਿੱਸਾ ਮਿਲਣਾ ਹੈ। ਸੋ ਵੀ ਆਰ ਆ ਪਾਰਟ ਆਫ ਦਿਸ ਪਾਈ, ਔਰ ਹੈਲਪ ਕਰਦੇ ਆ ਜੀ ਰੀਅਲਟਰ ਜਿਹੜੇ ਕਿ ਆਪਣੇ ਕਲਾਇੰਟਸ ਨੂੰ ਪੈਸੇ ਬਣਾਉਣ ਦੇ ਵਿੱਚ, ਸੋ ਉਹ ਵੀ ਡਿਜ਼ਰਵ ਕਰਦੇ ਨੇ ਕਿ ਉਸ ਪਾਈ ਦੇ ਵਿੱਚੋਂ ਇੱਕ ਪ੍ਰੋਪਰ ਉਹਨਾਂ ਨੂੰ ਹਿੱਸਾ ਮਿਲੇ, ਬਸ਼ਰਤੇ ਕਿ ਦੋਨੇ ਪਾਰਟੀਆਂ ਜਿਹੜੀਆਂ ਨੇ ਜੀ ਚੰਗੀ ਤਰ੍ਹਾਂ ਇੱਕ ਦੂਜੇ ਦੇ ਨਾਲ ਸਲੀਕੇ ਦੇ ਨਾਲ ਪੇਸ਼ ਆਉਣ। ਤੇ ਜਿਹੜਾ ਜੀ ਇੱਕ ਬਹੁਤ ਫਾਈਨ ਲਾਈਨ ਹੈ ਜਗਦੀਸ਼ ਜੀ ਆਪਣੇ ਬਿਜ਼ਨਸ ਦੇ ਵਿੱਚ, ਜਿੱਥੇ ਕਿ ਡਿਫਾਈਨ ਕੀਤਾ ਜਾਂਦਾ ਕਿ ਜੇ ਤਾਂ ਫਾਇਦਾ ਹੋ ਗਿਆ ਫਿਰ ਤਾਂ ਰਿਐਲਟਰ ਦਾ ਕੋਈ ਇਹਦੇ ਚ ਹਿੱਸਾ ਨਹੀਂ ਸੀਗਾ, ਤੇ ਜੇ ਨੁਕਸਾਨ ਹੋ ਗਿਆ ਫਿਰ ਰਿਐਲਟਰ ਸਾਨੂੰ ਲੁੱਟ ਕੇ ਲੈ ਗਿਆ। ਉਹ ਜਿਹੜੀ ਫਾਈਨ ਲਾਈਨ ਹੈ ਜੀ ਉਹ ਥੋੜੀ ਜਿਹੀ ਡਿਫਾਈਨ ਕਰਨ ਦੀ ਲੋੜ ਹੈ ਜਿਹੜੇ ਆਪਣੇ ਕੰਜ਼ਿਊਮਰ ਨੇ ਉਹਨਾਂ ਨੂੰ ਵੀ ਤੇ ਆਪਣੇ ਰਿਐਲਟਰ।
ਅੱਛਾ ਗੁਰਪ੍ਰੀਤ, ਇਸ ਬੀਤੇ ਸਾਲ ਦੇ ਵਿੱਚ 2021 ਦੇ ਵਿੱਚ ਮੈਂ ਥੈਂਕਸ ਕਰਦਾ ਸਾਰੇ ਉਹਨਾਂ ਕਲਾਇੰਟਸ ਦਾ, ਕਸਟਮਰਸ ਦਾ, ਜਿਨ੍ਹਾਂ ਨੇ ਸਾਤੋਂ ਸਰਵਿਸਿਜ਼ ਲਈਆਂ, ਸਾਤੋਂ ਪ੍ਰੋਡਕਟ ਆ ਜਿਹੜੇ ਉਹ ਖਰੀਦੇ ਨੇ। ਔਰ ਬਹੁਤ ਸਾਰੇ ਸਾਡੇ ਬਾਇਰ ਇੱਦਾਂ ਦੇ ਨੇ ਜਿਨ੍ਹਾਂ ਨੇ ਲੱਖਾਂ ਡਾਲਰ ਆਪਣੀਆਂ ਪ੍ਰੋਪਰਟੀਆਂ ਦੇ ਵਿੱਚੋਂ ਕਮਾਏ ਨੇ। ਔਰ ਇੱਕ ਮੇਰੇ ਤੋਂ ਸਾਊਥ ਇੰਡੀਆ ਦਾ ਕ੍ਰਿਸਚਨ ਫੈਮਿਲੀ ਸੀਗੀ, ਉਹਨਾਂ ਨੇ ਘਰ ਖਰੀਦਿਆ ਸੀਗਾ, ਬੁੱਕ ਕਰਾਇਆ ਸੀਗਾ, ਅਤੇ ਉਹਨਾਂ ਨੂੰ ਉਹਦੇ 'ਚੋਂ $4,00,000 ਦਾ ਜਿਹੜਾ ਕੀਮਤ ਉਹਦੀ ਵਧੀ ਹੈ। ਦੇ ਆਰ ਵੈਰੀ ਹੈਪੀ। ਅਤੇ ਜਦੋਂ ਉਹਨਾਂ ਦਾ ਘਰ ਕਲੋਜ਼ ਹੋਇਆ ਤਾਂ ਮੈਨੂੰ ਕਹਿੰਦੇ ਰੈਂਟ 'ਤੇ ਚੜਾਉਣਾ, ਮੈਂ ਕਿਹਾ ਕੋਈ ਨਹੀਂ ਮੈਂ ਚੜਾ ਦਿੰਦਾ। ਕਹਿੰਦੇ ਇਹਦੇ ਕੀ ਲਵੇਗਾ, ਮੈਂ ਕੁਛ ਨਹੀਂ, ਤੁਸੀਂ ਘਰ ਖਰੀਦ ਲਿਆ, ਠੀਕ ਹੈ, ਤੁਸੀਂ ਇੰਜੋਏ ਕਰੋ। ਔਰ ਪਰਸੋਂ ਮੈਨੂੰ ਬਹੁਤ ਵਧੀਆ ਗਿਫਟ ਦੇ ਕੇ ਗਏ ਇੱਕ, ਔਰ ਜਿੰਨਾ ਵਧੀਆ ਗਿਫਟ ਪੈਕ ਕੀਤਾ, ਸਾਰੀਆਂ ਉਹ 'ਚ ਵੈਲਿਊਏਬਲ ਚੀਜ਼ਾਂ ਸੀਗੀਆਂ। ਮੈਂ ਉਹਦੀ ਇਹ ਤਾਂ ਨਹੀਂ ਦੱਸਦਾ ਕਿ ਉਹਦੀ ਕਿੰਨਾ ਕੁ ਵਰਥ ਸੀਗਾ, ਪਰ ਜਿੱਦਾਂ ਆ ਕੇ ਉਹ ਮੇਰਾ ਥੈਂਕਸ ਕਰਕੇ ਗਏ ਕਿ ਤੈਂ ਸਾਨੂੰ ਪੁੱਛ ਕੀਤਾ ਪ੍ਰੋਪਰਟੀ ਲੈਣ ਦੇ ਲਈ, ਅਸੀਂ ਪ੍ਰੋਪਰਟੀ ਲੈ ਲਈ, ਅਤੇ ਔਰ ਅਸੀਂ ਵੀ ਆਰ ਸੋ ਹੈਪੀ ਕਿ ਅਸੀਂ ਇੰਨਾ ਸੋਚਿਆ ਨਹੀਂ ਸੀਗਾ। ਉਦੋਂ ਅਸੀਂ ਡਰਦੇ ਸੀਗੇ, ਕਹਿੰਦੇ ਇੱਕ ਗੱਲ ਮੈਂ ਕਈ ਵਾਰੀ ਅਕਸਰ ਕਹਿ ਦਿੰਦਾ ਜਿੱਥੇ ਮੈਨੂੰ ਲੱਗੇ ਪ੍ਰੋਪਰਟੀ ਚੰਗੀ ਆ ਵੀ ਤੁਸੀਂ ਲੈ ਲਓ, ਵੀ ਆਪਣੇ ਡਰ ਨੂੰ ਮਨ 'ਚੋਂ ਕੱਢ ਕੇ ਬਾਹਰ ਰੱਖ ਦਿਓ, ਚੁੱਪ ਕਰਕੇ ਲੈ ਲਿਓ, ਕੁਛ ਨਹੀਂ ਤੁਹਾਨੂੰ ਇਹਦੇ 'ਚ ਘਾਟਾ ਪੈਣ ਲੱਗਿਆਗਾ। ਇੱਦਾਂ ਹੀ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਹੌਸਲਾ ਦਿੱਤਾ ਸੀਗਾ। ਕਹਿੰਦੇ ਅੱਜ ਜੇ ਉਦਣ ਇੰਨੀ ਕੁ ਗੱਲ ਪੂਰੇ ਕੌਨਫੀਡੈਂਸ ਦੇ ਵਿੱਚ ਤੁਸੀਂ ਨਾ ਕਹੀ ਹੁੰਦੀ ਤਾਂ ਅਸੀਂ ਉਹ ਪ੍ਰੋਪਰਟੀ ਉਹ ਘਰ ਬੁੱਕ ਨਹੀਂ ਕਰਾਉਣਾ ਸੀਗਾ। ਕਹਿੰਦੇ ਹੁਣ ਅਸੀਂ ਸੋਚਦੇ ਹਾਂ ਕਿ ਹੁਣ ਗਾਹ ਤਾਂ ਸਭ ਤੋਂ ਲੈ ਹੀ ਨਹੀਂ ਹੋਣਾ ਗਾ। ਸੋ ਦੇ ਬਰਾਟ ਦੈਟ ਗਿਫਟ ਫੋਰ ਮੀ। ਮੈਂ ਗਿਫਟ ਰਿਐਲਟਰ ਕਸਟਮਰ ਨੂੰ ਦਿੰਦੇ ਹੁੰਦੇ ਨੇ, ਕਲਾਇੰਟਸ ਨੂੰ ਦਿੰਦੇ ਹੁੰਦੇ ਨੇ, ਉਹ ਭੇਜਦੇ ਹੁੰਦੇ ਆ ਕੋਈ ਨਾ ਕੋਈ ਆਪਣਾ ਗਿਫਟ ਬਾਊਚਰ ਜਾਂ ਕੁਛ ਨਾ ਕੁਛ। ਕਹਿੰਦੇ ਨਹੀਂ, ਤੁਹਾਡੀ ਇੱਕ ਹੱਲਾਸ਼ੇਰੀ ਦੇ ਨਾਲ ਅਸੀਂ ਵੀ ਮੇਡ ਹੰਡਰਡ ਆਫ ਥਾਊਜ਼ੈਂਡ ਡਾਲਰ। ਸੋ ਇੱਦਾਂ ਦੇ ਵੀ ਕਲਾਇੰਟ ਨੇ, ਪਰ ਬਹੁਤੇ ਆ ਜਿਹੜੇ ਉਹ ਤਾਂ ਇਹੀ ਕਹਿੰਦੇ ਰਹਿੰਦੇ ਆ ਵੀ ਹੁਣ ਕੀ ਦੇਵੇਗਾ ਸਾਨੂੰ।
ਜਗਦੀਸ਼ ਜੀ, ਇਹ ਜਿਹੜਾ ਮਿਥ ਹੈ ਬਣਿਆ ਹੋਇਆ, ਮੈਂ ਉਹੀ ਗੱਲ ਕਰ ਰਿਹਾ ਸੀਗਾ ਜੀ, ਇਹ ਮਾਰਕੀਟ ਦੇ ਵਿੱਚ ਬਣਿਆ ਹੋਇਆ ਵੀ ਜੇ ਰੀਅਲਟਰ ਨੇ ਸਾਨੂੰ ਘਰ ਲੈ ਕੇ ਦਿੱਤਾ ਤਾਂ ਰੀਅਲਟਰ ਸਾਨੂੰ ਹੀ ਗਿਫਟ ਦਊਗਾ, ਬਟ ਐਜ਼ ਅ ਮੈਟਰ ਆਫ ਫੈਕਟ ਜੇਕਰ ਰੀਅਲਟਰ ਨੇ ਵਧੀਆ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਹੈ ਨਾ ਜੀ, ਔਰ ਅਬਵ ਐਂਡ ਬਿਯੋਂਡ ਗਿਆ ਉਹ ਆਪਣੀ ਸਰਵਿਸ ਤੋਂ ਤੁਹਾਨੂੰ ਖੁਸ਼ ਕਰਨ ਦੇ ਲਈ ਜਾਂ ਤੁਹਾਡੀ ਸੈਟਿਸਫੈਕਸ਼ਨ ਤੇ ਉਹ ਖਰੇ ਉਤਰੇ ਨੇ, ਤਾਂ ਤੁਹਾਡਾ ਵੀ ਫਰਜ਼ ਬਣਦਾ ਜੀ ਕਿ ਇਹੋ ਜਿਹੜੇ ਰੀਅਲਟਰ ਨੇ ਉਹ ਕੋਈ ਵੀ ਹੋ ਸਕਦਾ ਕਿ ਤੁਸੀਂ ਉਹਨਾਂ ਨੂੰ ਵੀ ਹੱਲਾਸ਼ੇਰੀ ਦੇਵੋ, ਉਹਨਾਂ ਨੂੰ ਇੱਕ ਚੰਗਾ ਗੂਗਲ ਰਿਵਿਊ ਹੀ ਦੇ ਦਿਆ ਕਰੋ ਜੀ। ਗਿਫਟ ਤਾਂ ਬਹੁਤ ਚਲੋ ਅੱਗੇ ਨੈਕਸਟ ਲੈਵਲ ਦੀ ਗੱਲ ਹੋ ਜਾਂਦੀ ਆ, ਬਟ ਇੱਕ ਨਾਈਸ ਰਿਵਿਊ ਗੋਜ਼ ਅ ਲੌਂਗ ਵੇ ਫੋਰ ਰੀਅਲਟਰਸ ਕੈਰੀਅਰ। ਸੋ ਇਹ ਵੀ ਸਾਨੂੰ ਆਪਣੀ ਜਿਹੜੀ ਹੈ ਕਮਿਊਨਿਟੀ ਆਪਣੀ ਖਾਸ ਕਰ ਉਹਦੇ ਵਿੱਚ ਅਸੀਂ ਤਾਰੀਫ ਕਰਨ ਲੱਗੇ ਕਿਸੇ ਦੀ ਬਹੁਤ ਘਬਰਾਉਂਦੇ ਆ ਜਗਦੀਸ਼ ਜੀ, ਮੇਰਾ ਇਹ ਮੰਨਣਾ ਹੈ, ਪਰ ਆਪਾਂ ਜੇਕਰ ਕਿਸੇ ਦੀ ਭੰਡੀ ਕਰਵਾਉਣੀ ਹੋਵੇ, ਤੁਸੀਂ ਹੁਣ ਕਿਸੇ ਬਾਰੇ ਗਲਤ ਕਹਿ ਕੇ ਦੇਖ ਲਓ, ਤੁਹਾਨੂੰ 20 ਕਾਲਸ ਆ ਜਾਣਗੀਆਂ।
ਜੇਕਰ
ਕਿਸੇ ਦੀ
ਤਾਰੀਫ ਸੁਣਦੇ ਅੱਜ, ਚਲੋ ਤੁਸੀਂ ਇਹ ਗੱਲ ਕਰ ਦਿੱਤੀ ਆ, ਗੋਲੀ ਪਾ ਦਿੰਦੇ ਅੱਜ ਦੀ। ਅੱਛਾ 2021 ਦੇ ਵਿੱਚ ਤੁਹਾਨੂੰ ਆਪਣੀ ਕਮਿਊਨਿਟੀ ਦੇ ਵਿੱਚੋਂ ਕਿਹੜਾ ਬੰਦਾ ਚੰਗਾ ਲੱਗਿਆ ਕਿ ਜਿਹਤੇ ਤੁਸੀਂ ਵਿਸ਼ਵਾਸ ਨਾਲ ਕਹਿ ਸਕੋ ਕਿ ਇਹ ਕਮਿਊਨਿਟੀ ਦਾ ਸਾਡਾ ਲੀਡਰ ਹੈ? ਕੋਈ ਇੱਕ ਬੰਦਾ ਜਿਹਦੇ 'ਤੇ ਚਾਰ ਜਾਣੇ, ਤਿੰਨ ਜਾਣੇ ਜਾਂ ਘੱਟੋ ਘੱਟ ਕਹਿ ਲਈਏ ਸਹਿਮਤ ਹੋ ਜਾਵੇ ਕਿ ਆਹ ਬੰਦਾ 2021 ਦੇ ਵਿੱਚ ਜਿਹਨੇ ਭਾਈਚਾਰੇ ਦੇ ਲਈ ਕੋਈ ਚੰਗਾ ਕੰਮ ਕੀਤਾ ਆ ਅਤੇ ਮੇਰੀ ਵੋਟ ਇਸ ਬੰਦੇ ਨੂੰ ਜਾਂਦੀ ਹੈ ਅਤੇ ਇਹ ਵਧੀਆ ਬੰਦਾ ਸਾਡੇ ਭਾਈਚਾਰੇ ਦਾ, ਨੰਬਰ 1 ਬੰਦਾ ਸਾਡੇ ਭਾਈਚਾਰੇ ਦਾ, ਕੋਈ ਕਿਸੇ ਨੂੰ ਅੱਜ ਇੰਡੋਰਸ ਕਰ ਸਕੂਗਾ ਐਵੇਂ ਮਜ਼ਾਕ ਦੇ ਵਿੱਚ ਨਹੀਂ, ਸੀਰੀਅਸਲੀ, ਕਿ ਬਈ ਕੋਈ ਆਹ ਜਿਹੜਾ ਬੰਦਾ ਹੈ ਕਿ ਇਹ ਸਾਡੇ, ਅਸੀਂ ਇਹਨੂੰ ਫੋਲੋ ਕਰਨ ਨੂੰ ਤਿਆਰ ਹੈ। 5 ਬੰਦੇ ਵੀ ਕਿਸੇ ਨੂੰ ਕਹਿ ਦੇਣ ਕਿ ਅਸੀਂ ਇਹ ਬੰਦੇ ਨੂੰ ਫੋਲੋ ਕਰਨ ਨੂੰ ਤਿਆਰ ਹੈ, ਇਹ ਬੰਦੇ ਦੀ ਲੀਡਰਸ਼ਿਪ ਸਾਨੂੰ ਪ੍ਰਵਾਨ ਆ, ਇਹ ਬੰਦੇ ਦੀ ਸਰਵਿਸਿਜ਼ ਤੋਂ ਅਸੀਂ ਖੁਸ਼ ਹਾਂ, ਅਸੀਂ ਵੀ ਵਿਲ ਸਪੋਰਟ ਹਿਸ ਕਾਜ਼ ਐਂਡ ਵੀ ਆਰ ਬਿਹਾਈਂਡ ਦਿਸ ਪਰਸਨ, ਅਤੇ 5 ਬੰਦੇ ਵੀ ਕਿਸੇ ਦੀ ਕੋਈ ਸਿਫਟ ਕਰ ਦੇਣ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰ ਰਿਹਾ ਵਾ। ਮੈਨੂੰ ਨਹੀਂ ਯਕੀਨ ਕਿ 5 ਬੰਦੇ ਵੀ ਕੋਈ ਕਿਸੇ ਇੱਕ ਬੰਦੇ ਦੇ ਉੱਤੇ ਸਹਿਮਤ ਹੋ ਜਾਣਗੇ ਕਿ ਆਹ ਬੰਦਾ ਵਧੀਆ ਵਾ।
ਡਿਪੈਂਡ ਕਰਦਾ ਜਗਦੀਸ਼ ਜੀ, ਹੁਣ ਤੁਸੀਂ ਖਾਲੀ ਅਗਰ ਲੀਡਰਸ਼ਿਪ ਦੀ ਗੱਲ ਕੀਤੀ ਹੈ ਜਾਂ ਹੋ ਸਕਦਾ ਕਿਸੇ ਬਿਜ਼ਨਸ ਦੇ ਵਿੱਚ ਕਿਸੇ ਨੂੰ ਕੋਈ ਚੰਗਾ ਲੱਗਿਆ ਹੋਵੇ, ਪਰ ਉਹ ਫਿਰ ਪਰਟੀਕੁਲਰ ਹੋ ਜਾਏਗਾ, ਸੋ ਲੀਡਰਸ਼ਿਪ ਤੇ ਆ ਕੇ ਗੱਲ ਰੁਕ ਜਾਣੀ ਹੈ ਜੀ, ਉਹ ਕਾਫੀ ਡਿਫੀਕਲਟ ਟਾਸਕ ਹੋ ਜਾਣਾ, ਬਟ ਲੈਟਸ ਹੋਪ ਤੁਹਾਨੂੰ ਕਾਲਸ ਆਉਣਗੀਆਂ ਜੀ ਜ਼ਰੂਰ।
ਬਿਲਕੁਲ ਨਹੀਂ ਆਉਣੀਗੀ। ਅੱਛਾ ਤੇ ਆਓ ਆਪਾਂ ਖੇਡ ਜਗਤ ਦੀਆਂ ਖਬਰਾਂ ਸਾਂਝੀਆਂ ਕਰ ਲਈਏ।
ਹਾਂਜੀ ਬਿਲਕੁਲ, ਏਸ਼ੀਆ ਕੱਪ ਅੰਡਰ 19 ਤੋਂ ਸ਼ੁਰੂ ਕਰਦੇ ਹਾਂ ਜੀ। ਸੈਮੀਫਾਈਨਲ ਲਾਈਨਅਪ ਜਿਹੜਾ ਸੈੱਟ ਹੋ ਚੁੱਕਿਆ ਔਰ ਅੱਜ ਰਾਤ ਨੂੰ 12:30 ਜਿਹੜੇ ਨੇ ਜੀ ਇਹ ਦੋਨੋਂ ਮੈਚ ਹੋਣੇ ਨੇ, ਪਾਕਿਸਤਾਨ ਵਰਸਿਜ਼ ਸ਼੍ਰੀਲੰਕਾ ਔਰ ਫਿਰ ਇੰਡੀਆ ਵਰਸਿਜ਼ ਬੰਗਲਾਦੇਸ਼, ਤੇ ਫਿਰ ਜਿਹੜੀਆਂ ਦੋ ਟੀਮਾਂ ਜਿੱਤਣਗੀਆਂ ਜੀ ਉਹ ਫਾਈਨਲ ਦੇ ਵਿੱਚ ਭਿੜਨਗੀਆਂ। ਮੈਨੂੰ ਟੈਕਸਟ ਮੈਸੇਜ ਵੀ ਕੱਲ੍ਹ ਆਇਆ ਸੀਗਾ ਜੀ ਕਿ ਕਿੱਥੇ ਇਹ ਮੈਚ ਦੇਖੇ ਜਾ ਸਕਦੇ ਨੇ। ਐਜ਼ ਫਾਰ ਐਜ਼ ਆਈ ਨੋ ਜੀ ਇਹਨਾਂ ਦਾ ਲਾਈਵ ਟੈਲੀਕਾਸਟ ਨਹੀਂ ਹੋ ਰਿਹਾ, ਪਰ ਏਸ਼ੀਅਨ ਕ੍ਰਿਕਟ ਕੌਂਸਲ ਜਿਹੜੀ ਹੈਗੀ ਆ ਉਹਨਾਂ ਦੇ ਅਫੀਸ਼ੀਅਲ ਜਿਹੜਾ ਯੂਟਿਊਬ ਚੈਨਲ ਹੈ ਜਾਂ ਅਫੀਸ਼ੀਅਲ ਫੇਸਬੁੱਕ ਪੇਜ ਹੈ ਜਾਂ ਉਹਨਾਂ ਦਾ ਟਵਿੱਟਰ ਜਿਹੜਾ ਅਕਾਊਂਟ ਹੈ ਜੀ, ਉੱਥੇ ਜਿਹੜੇ ਨੇ ਉਹ ਲਾਈਵ ਅਪਡੇਟਸ ਜ਼ਰੂਰ ਇਹਦੇ ਜਿਹੜੇ ਆ ਜੀ ਉਹ ਚੱਲਦੇ ਰਹਿਣਗੇ। ਇਸ ਤੋਂ ਬਿਨਾਂ ਇੰਡੀਆ ਵਰਸਿਜ਼ ਸਾਊਥ ਅਫਰੀਕਾ ਇਹਦਾ ਜਿਹੜਾ ਪਹਿਲਾ ਟੈਸਟ ਮੈਚ ਹੈ ਜੀ, ਚੌਥੇ ਦਿਨ ਦੀ ਖੇਡ ਚੱਲ ਰਹੀ ਹੈ, ਤਕਰੀਬਨ 29 ਓਵਰ ਹਲੇ ਬਾਕੀ ਨੇ ਜੀ, ਔਰ ਸੈਕਿੰਡ ਇਨਿੰਗ ਦੇ ਵਿੱਚ ਇੰਡੀਆ ਦੀ ਟੀਮ ਸਿਰਫ 174 ਰਨ ਬਣਾ ਕੇ ਆਲ ਆਊਟ ਹੋਈ ਹੈ ਜੀ। ਸਾਊਥ ਅਫਰੀਕਾ ਵਾਸਤੇ ਜਿਹੜਾ ਟਾਰਗੇਟ ਹੈ 305 ਰਨ ਦਾ, ਔਰ ਕਰੰਟਲੀ ਸਾਊਥ ਅਫਰੀਕਾ ਦੇ 52 ਰਨ ਬਣੇ ਨੇ ਜੀ, ਔਰ ਦੋ ਖਿਡਾਰੀ ਜਿਹੜੇ ਉਹਨਾਂ ਦੇ ਆਊਟ ਹੋ ਚੁੱਕੇ ਨੇ, ਸੋ ਡਿਫੀਕਲਟ ਟਾਸਕ ਮੈਨੂੰ ਲੱਗਦਾ ਜੀ ਇੰਡੀਆ ਬਾਜੀ ਮਾਰ ਜਾਏਗਾ। NBA ਦੀ ਜੇਕਰ ਗੱਲ ਕਰਦੇ ਹਾਂ ਜੀ, ਟੋਰੋਂਟੋ ਵਰਸਿਜ਼ ਫਿਲਾਡੈਲਫੀਆ ਦਾ ਜਿਹੜਾ ਮੈਚ ਹੋਇਆ ਉਹਦੇ ਵਿੱਚ ਫਿਲਾਡੈਲਫੀਆ 114 ਦੇ ਮੁਕਾਬਲੇ 109 ਦੇ ਸਕੋਰ ਦੇ ਨਾਲ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਫਰਾਈਡੇ ਨੂੰ LA ਕਲਿਪਰਸ ਦੇ ਨਾਲ ਹੋਣਾ ਹੈ, ਟਾਈਮਿੰਗ ਜਿਹੜੀ ਹੈ ਜੀ ਸ਼ਾਮ ਨੂੰ 7:30 ਹੋਣੀ ਹੈ। ਵਰਲਡ ਜੂਨੀਅਰ ਹਾਕੀ ਦੇ ਵਿੱਚ ਕੱਲ੍ਹ ਕੈਨੇਡਾ ਨੇ ਆਸਟਰੀਆ ਨੂੰ 11-2 ਦੇ ਨਾਲ ਹਰਾਇਆ ਜੀ, ਔਰ ਕੋਨਰ ਬੇਡਾਰ ਜਿਹੜੇ ਨੇ ਉਹਨਾਂ ਨੇ 4 ਗੋਲ ਸਕੋਰ ਕੀਤੇ ਨੇ, ਹੀ ਬਿਕੇਮ ਦਾ ਯੰਗੈਸਟ ਪਲੇਅਰ ਟੂ ਡੂ ਸੋ ਇਨ ਅ ਸਿੰਗਲ ਗੇਮ, ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਔਰ ਅੱਜ ਰਾਤ ਨੂੰ ਕੈਨੇਡਾ ਵਰਸ ਜਰਮਨੀ ਦਾ ਮੈਚ, ਟਾਈਮਿੰਗ ਰਾਤ ਨੂੰ 7:00। ICC ਕ੍ਰਿਕਟਰ ਆਫ ਦਾ ਈਅਰ ਦੇ ਅਵਾਰਡ ਦੇ ਵਿੱਚ ਜਿਹੜੇ ਕਿ 24 ਤਰੀਕ ਨੂੰ ਅਨਾਊਂਸ ਕੀਤੇ ਜਾਣੇ ਨੇ ਜੀ, ਉਹਦੇ ਵਿੱਚ 4 ਪਲੇਅਰ ਨੋਮੀਨੇਟ ਕੀਤੇ ਗਏ ਨੇ ਔਰ ਰਵੀ ਚੰਦਰਨ ਅਸ਼ਵਿਨ ਇੰਡੀਆ ਦੇ ਉਹਦੇ ਵਿੱਚੋਂ 1 ਨੇ ਜੀ, ਸੋ ਪ੍ਰੈਸਟੀਜੀਅਸ ਅਵਾਰਡ ਜਿਹੜਾ ਇਹ 24 ਤਰੀਕ ਨੂੰ ਮਿਲਣਾ ਹੈ। ਉਹਦੇ 3 ਹੋਰ ਜਿਹੜੇ ਨੋਮੀਨੇਸ਼ਨ ਨੇ ਜੀ, ਉਹਨੇ ਜੀ ਇੰਗਲੈਂਡ ਦੇ ਕੈਪਟਨ ਜੋ ਰੂਟ, ਕਾਇਲ ਜੇਮਿਸਨ ਜਿਹੜੇ ਕਿ ਨਿਊਜ਼ੀਲੈਂਡ ਨੂੰ ਰੀਪ੍ਰਜੈਂਟ ਕਰਦੇ ਨੇ, ਤੇ ਡਿਮੁਥ ਕਨੂਰਾ ਰਤਨੇ ਜਿਹੜੇ ਕਿ ਸ਼੍ਰੀਲੰਕਾ ਨੂੰ ਜਿਹੜੇ ਨੇ ਜੀ ਰੀਪ੍ਰਜੈਂਟ ਕਰਦੇ ਨੇ, ਸੋ ਦੇਖਦੇ ਹਾਂ ਜੀ ਕੌਣ ਇਸ ਵਿੱਚ ਬਾਜੀ ਮਾਰਦਾ। 24 ਤਰੀਕ ਨੂੰ ਇਸ ਦੇ ਰਿਜ਼ਲਟ ਆਉਣੇ ਨੇ। ਐਂਡ ਬਿਫੋਰ ਵੀ ਗੋ ਟੂ ਕੋਰੋਨਾ ਵਾਇਰਸ, ਜੇਕਰ ਤੁਸੀਂ ਕੋਈ ਸਪੌਂਸਰ ਹਾਈਲਾਈਟ ਕਰਨੇ ਨੇ।
ਔਰ ਸੁਰਿੰਦਰ ਸਿੰਘ ਜੀ ਵੀ ਨੇ ਆਪਣੇ ਨਾਲ ਉਹਨਾਂ ਦੀ ਗੱਲ ਸੁਣ ਲਈ ਹੈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਗਰੇਵਾਲ ਜੀ, ਪੁਰਵਾ ਜੀ ਤੇ ਤੁਹਾਡੇ ਸਾਰੇ ਲਿਸਨਰ ਵੀ ਸਤਿ ਸ਼੍ਰੀ ਅਕਾਲ ਜੀ।
ਜੀ
ਤੇ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਤੁਸੀਂ ਅੱਜ ਉਹ ਆਈਡਲ ਪਰਸਨ ਗਿਣਿਆ ਜਾਂ ਲੀਡਰ ਆ, ਉਹ ਤਾਂ ਜੀ ਮੇਰਾ ਤਾਂ ਜਗਦੀਸ਼ ਗਰੇਵਾਲ ਹੀ ਆ ਜੀ।
ਜਗਦੀਸ਼ ਗਰੇਵਾਲ ਹੈ, ਤੁਸੀਂ ਇਹ ਤੋਂ ਬਾਅਦ ਹੋਰ ਰੇਡੀਓ ਤੇ ਬੋਲਣਾ, ਉਹਦੇ ਹੋਸਟ ਨੂੰ ਤੁਸੀਂ ਕਹਿ ਦੇਣਾ ਕਿ ਇਹ ਬੈਸਟ ਆ, ਉਦੋਂ ਬਾਅਦ ਅਗਲੇ ਰੇਡੀਓ ਹੋਸਟ ਤੇ ਜਾਣਾ ਤੁਸੀਂ, ਉੱਥੇ ਕਹਿ ਦੇਣਾ ਕਿ ਉਹ ਬੈਸਟ ਆ, ਇਹ ਗੇਮ ਦੇ ਵਿੱਚੋਂ ਮੈਂ ਬਾਹਰ ਆ, ਇਹ ਗੇਮ ਦੇ ਵਿੱਚੋਂ ਮੈਂ ਬਾਹਰ ਆ। ਜੇ ਮੈਨੂੰ 10 ਬੰਦੇ ਵੀ ਆ ਕੇ ਕਹਿ ਦਿੰਦੇ ਆ ਕਿ ਭਾਈ ਤੁਹਾਡਾ ਪ੍ਰੋਗਰਾਮ ਨੰਬਰ 1 ਹੈ, ਤੇ ਉਹ ਅਗਲੇ ਪ੍ਰੋਗਰਾਮ ਦੇ ਉੱਤੇ ਉਹਨੂੰ ਕਹਿ ਦਿੰਦੇ ਕਿ ਤੁਹਾਡਾ ਪ੍ਰੋਗਰਾਮ ਨੰਬਰ 1 ਆ, ਸੋ ਮੈਂ ਆਪਣੇ ਇਸ ਨੰਬਰ 1 ਦੀ ਗੇਮ ਦੇ ਵਿੱਚੋਂ ਜਾਂ ਇਹ ਚੰਗੇ ਹੋਣ ਦੀ ਗੇਮ ਦੇ ਵਿੱਚੋਂ ਬਾਹਰ ਆ। ਸੋ ਇਹ ਮੂੰਹ ਦੇ ਉੱਤੇ ਤਾਰੀਫ ਕਰਨ ਵਾਲੀ ਗੱਲ ਹੈ, ਕੋਈ ਪਿੱਠ ਪਿੱਛੇ ਕਿਸੇ ਦੀ ਤਾਰੀਫ ਕਰੋ।
ਨਹੀਂ ਨਹੀਂ ਨਹੀਂ, ਪਿੱਠ ਪਿੱਛੇ ਹੁੰਦੀ ਆ ਜੀ, ਤੁਸੀਂ ਕੱਲੇ ਰਿਐਲਿਟੀ ਨਹੀਂ, ਤੁਸੀਂ ਲੀਡਰ ਵੀ ਹੋ, ਚਾਹੇ ਪ੍ਰੈਜ਼ੀਡੈਂਟ ਹੈਗੇ ਹੋ, ਪੂਰਾ ਰੋਲ ਅਦਾ ਕਰਦੇ ਹੋ। ਜੇ ਕੱਲਾ ਮੀਡੀਆ ਦਾ ਕੰਮ ਫੇਰ ਤਾਂ ਮੈਂ ਕਿਸੇ ਹੋਰ ਨੂੰ ਵੀ ਕਹਿ ਦੂੰਗਾ ਜੀ, ਤੁਹਾਡੇ ਵਿੱਚ 1 ਨਹੀਂ, 2 ਨਹੀਂ, 3 ਨਹੀਂ, ਤੁਸੀਂ ਰਿਐਲਟਰ ਵੀ ਹੋ, ਮੀਡੀਆ ਪਰਸਨ ਵੀ ਹੋ, ਮੀਡੀਆ ਤੋਂ ਜਾਂ ਰਿਐਲਟਰ ਤੋਂ ਤਾਂ ਸਾਰੀ ਗੱਲ ਚੱਲੀ ਹੈ ਜੀ। ਸੋ ਤੁਸੀਂ ਮੇਰੇ ਆਈਡਲ ਹੋ ਜੀ, ਤੁਸੀਂ ਨੰਬਰ 1 ਹੋ, ਤੇ ਬਾਕੀ ਆਪਣੇ ਆਪਾਂ ਕਿਸੇ ਨੂੰ ਨਿੰਦੇ ਨਹੀਂ। ਹੁਣੇ ਆਪਣੇ ਇੱਕ ਭਾਈ ਸਾਹਿਬ ਕਹਿ ਕੇ ਗਏ ਲੈ ਵੀ ਭਗਵੰਤ ਮਾਨ ਗੋਡਿਆ, ਹਰ ਇੱਕ ਦੀ ਆਪਣੀ ਫੀਲਿੰਗ ਆ, ਪਰ ਉਹ ਬਾਈ ਦਾ ਵੇ ਮੈਂ ਉਹਨਾਂ ਦੀ ਆਵਾਜ਼ ਪਛਾਣੀ, ਉਹ ਬੰਦੇ ਸਾਡੇ ਪੰਜਾਬ ਨੂੰ ਬਿਲੋਂਗ ਨਹੀਂ ਕਰਦੇ, ਉਹ ਜਸਟ ਉਦਾਂ ਹੀ ਸੁਣੀ ਸੁਣਾਈ ਗੱਲ ਆ, ਤੇ ਉਹ ਵੀ ਚਲੋ ਠੀਕ ਆ ਜੀ,
ਵਰਤਮਾਨ।
ਹਾਂਜੀ ਤੇ ਇੱਕ ਗੱਲ ਹੋਰ ਕਹਿਣੀ ਸੀ ਜੀ, ਹੁਣ ਮੈਨੂੰ ਭੁੱਲੀ ਗਈ।
ਚਲੋ ਠੀਕ ਹੈ ਜੀ, ਥੈਂਕ ਯੂ, ਯੂ ਆਰ ਨੰਬਰ 1, ਯੂ ਆਰ ਦਾ ਬੈਸਟ। ਅਗਲੀ ਕਾਲ ਤੇ ਚੱਲਦੇ ਹਾਂ ਜੀ। ਜੀ ਗੁਰਪ੍ਰੀਤ
ਜੀ, ਬਿਲਕੁਲ, ਆਪਾਂ ਤਾਂ ਕੋਰੋਨਾ ਵਾਇਰਸ ਦੇ ਨੰਬਰ ਜੀ ਮੈਂ ਤਾਂ ਸਾਂਝੇ ਕਰਨੇ ਆ ਜੀ, ਜੇਕਰ ਤੁਹਾਡੇ ਕੋਲ ਕੋਈ ਕਾਲ ਆ ਤਾਂ ਤੁਸੀਂ।
ਨਹੀਂ ਨਹੀਂ, ਕਾਲ ਹੈ ਨਹੀਂ ਗੀ ਹੋਰ, ਤੇ ਨੰਬਰ ਆਪਾਂ ਜ਼ਰੂਰ ਸਾਂਝੇ ਕਰ ਦਈਏ।
ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਜਿਹੜੇ ਨੇ ਜੀ ਨੰਬਰ ਕੱਲ ਦੇ ਆਏ ਨੇ, 12,31,599 ਜਿਹੜੇ ਨੇ ਜੀ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਵਰਲਡ ਵਾਈਡ, ਔਰ ਨਿਊ ਡੈਥਸ 6,912, ਔਰ ਜੇਕਰ ਕੱਲੇ USA ਦੇ ਨੰਬਰ ਹੀ ਹੈਰਾਨੀਜਨਕ ਨੇ ਜੀ, 3,12,939 ਨਵੇਂ ਪੋਜ਼ਿਟਿਵ ਕੇਸ, 1,811 ਉੱਥੇ ਮੌਤਾਂ। ਇਸ ਤੋਂ ਬਿਨਾਂ UK ਦੇ ਵਿੱਚ 1,29,471 ਨਵੇਂ ਕੇਸ, ਤੇ ਰਸ਼ੀਆ ਦੇ ਵਿੱਚ 21,922 ਨਵੇਂ ਕੇਸ, ਔਰ ਫਰਾਂਸ ਜਿਹੜੇ ਕਿ ਯੂਕੇ ਤੇ ਪਾਬੰਦੀਆਂ ਲਾਉਣਾ ਚਾਹੁੰਦੇ ਸੀਗੇ ਜੀ, ਉਹਨਾਂ ਦੇ ਆਪਦੇ 1,79,807 ਨਵੇਂ ਕੇਸ ਆਏ ਨੇ ਜੀ, ਔਰ 290 ਉੱਥੇ ਜਿਹੜੀਆਂ ਨੇ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਮੂਵਿੰਗ ਔਨ ਟੂ ਕੈਨੇਡਾ, ਆਪਣੇ ਵੀ ਇੱਥੇ ਜੀ 27,023 ਨਵੇਂ ਕੇਸ, ਜਿਸ ਦੇ ਵਿੱਚ ਓਨਟੇਰੀਓ ਦੇ ਵਿੱਚ 8,825, ਕਿਊਬੈਕ ਦੇ ਵਿੱਚ 12,833, ਨੋਵਾ ਸਕੋਸ਼ੀਆ 561, ਮੈਨੀਟੋਬਾ 825, ਅਲਬਰਟਾ 1400 ਔਰ ਬੀਸੀ ਦੇ ਵਿੱਚ 1785, ਔਰ ਆਊਟ ਆਫ 8,825 ਇਨ ਓਨਟੇਰੀਓ, ਟੋਰੋਂਟੋ ਦੇ ਵਿੱਚ 2,797, ਯੋਰਕ ਦੇ ਵਿੱਚ 1,272, ਪੀਲ ਦੇ ਵਿੱਚ 886, ਕਰੰਟਲੀ ਕੈਨੇਡਾ ਵਾਈਡ 1,97,399 ਔਰ ਓਨਟੇਰੀਓ ਦੇ ਵਿੱਚ 74,783 ਜਿਹੜੇ ਨੇ ਜੀ ਐਕਟਿਵ ਕੇਸ ਹੋ ਚੁੱਕੇ
ਜੀ। ਸੋ ਗੁਰਪ੍ਰੀਤ ਜੀ, ਕਾਫੀ ਬ੍ਰਿਟਿਸ਼ ਕੋਲੰਬੀਆ ਹੋ ਗਿਆ, ਨੋਵਾ ਸਕੋਸ਼ਾ ਹੋ ਗਿਆ, ਅਲਬਰਟਾ ਹੋ ਗਿਆ, ਅੰਟਾਰੀਓ ਹੋ ਗਿਆ, ਕਿਊਬੈਕ ਹੋ ਗਿਆ, ਬਹੁਤ ਜ਼ਿਆਦਾ ਮਾਰ ਇਸ ਸਮੇਂ ਵਧੀ ਹੋਈ ਹੈ, ਅਤੇ ਇਹਦੇ 'ਤੇ ਕੋਈ ਹੋਰ ਖਬਰਾਂ ਜਿਹੜੀਆਂ ਆ ਰਹੀਆਂ ਹੋਣ, ਰਿਸਟ੍ਰਿਕਸ਼ਨਾਂ ਦੀਆਂ ਖਬਰਾਂ ਚੱਲ ਰਹੀਆਂ ਨੇ, ਰੋਕਾਂ ਦੀਆਂ ਖਬਰਾਂ ਚੱਲ ਰਹੀਆਂ ਨੇ, ਕਿੱਥੇ ਕਿੱਥੇ ਕੀ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਜਾ ਰਹੀਆਂ ਨੇ, ਅਤੇ ਤੀਜਾ ਬੂਸਟਰ ਸ਼ਾਟ ਲਗਵਾਉਣ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ, ਅਤੇ ਲੋਕਾਂ ਨੂੰ ਅਪੁਆਇੰਟਮੈਂਟ ਆ ਜਿਹੜੀ ਨਹੀਂ ਮਿਲ ਰਹੀ, ਲੋਕ ਧੜਾਧੜ ਇਹ ਬੂਸਟਰ ਸ਼ਾਟ ਵੀ ਲਗਵਾ ਰਹੇ ਨੇ। ਸੋ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਅੱਜ ਅੰਟਾਰੀਓ ਨੇ ਨਵੀਆਂ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਨੇ, ਅਤੇ ਇਹ ਤੋਂ ਇਲਾਵਾ ਜਿਹੜੇ ਬਿਜ਼ਨਸ ਵਾਲੇ ਨੇ, ਖਾਸ ਤੌਰ ਦੇ ਉੱਤੇ ਰੈਸਟੋਰੈਂਟ ਵਾਲੇ ਨੇ, ਉਹਨਾਂ ਨੇ ਅਲੱਗ ਆਪਣੀ ਗੁਹਾਰ ਲਾ ਦਿੱਤੀ ਕਿ ਆਹੀ ਤਾਂ 4 ਦਿਨ ਸਾਡੇ ਪੈਸੇ ਕਮਾਉਣ ਵਾਲੇ ਆ, ਅਤੇ ਸਰਕਾਰ ਸਾਡਾ ਰੁਜ਼ਗਾਰ ਆ ਜਿਹੜਾ ਬੰਦ ਕਰੀ ਜਾ ਰਹੀ ਹੈ। ਐਂਟੀ ਵੈਕਸੀਨੇਟਡ ਨੇ ਜਿਹੜੇ ਉਹ ਪ੍ਰੋਟੈਸਟ ਕਰਨ ਦੇ ਉੱਤੇ ਲੱਗੇ ਹੋਏ ਨੇ ਕਿ ਸਰਕਾਰ ਨੂੰ ਇਸ ਤਰ੍ਹਾਂ ਸਾਡੀ ਕ੍ਰਿਸਮਸ ਅਤੇ ਹੋਲੀਡੇ ਦੀਆਂ ਜਿਹੜੀਆਂ ਸਾਡੀਆਂ ਪਾਰਟੀਜ਼ ਵਗੈਰਾ ਨੇ ਉਹਨਾਂ ਦੇ ਵਿੱਚ ਖਲਲ ਪਾਉਣ ਦੀ ਜ਼ਰੂਰਤ ਨਹੀਂ ਹੈ, ਉਹ ਸਾਡੇ ਇਸ ਨੂੰ ਸਾਨੂੰ ਕੰਟੀਨਿਊ ਕਰਨ ਦੀ ਰੱਖਣ ਲਈ ਦੇਵੇ। ਸੋ ਸਾਰਾ ਕੁਝ ਪਰਸਪਰ ਬਰਾਬਰ ਆ ਜਿਹੜਾ ਚੱਲੀ ਜਾ ਰਿਹਾ ਵਾ। ਸੋ ਕਿਹੜੀਆਂ ਖਬਰਾਂ ਨੇ ਜਿਹੜੀਆਂ ਤੁਸੀਂ ਮੁੱਖ ਤੌਰ ਦੇ ਉੱਤੇ ਸਾਂਝੀਆਂ ਕਰਨੀਆਂ ਚਾਹੋਗੇ?
ਜਗਦੀਸ਼ ਜੀ, ਖਬਰ ਤਾਂ ਕੋਈ ਨਹੀਂ ਸਾਂਝੀ ਕਰਨੀ ਜੀ, ਬਸ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਰੂਟ ਕੌਜ਼ ਅਨੈਲਿਸਿਸ ਹੈ ਨਾ, ਕਿਉਂਕਿ ਹਰ ਕੋਈ ਵੰਡਿਆ ਹੋਇਆ ਜੀ, ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਘਾਟਾ ਨਾ ਪਵੇ, ਦੁਨੀਆ ਚਾਹੇ ਇੱਧਰ ਦੀ ਉੱਧਰ ਹੋ ਜਾਵੇ। ਸੋ ਉਹ ਜਿਹੜੀ ਸਿਚੁਏਸ਼ਨ ਹੈ, ਉਹ ਜਿਹੜੀ ਥਿੰਕਿੰਗ ਹੈ ਨਾ, ਉਹ ਵਰਲਡ ਵਾਈਡ ਨੀਡਸ ਟੂ ਚੇਂਜ, ਔਰ ਜਿੰਨੀ ਦੇਰ ਤੱਕ ਉਹ ਚੇਂਜ ਨਹੀਂ ਹੁੰਦੀ ਅਸੀਂ ਇਸ 'ਤੇ ਠੱਲ ਪਾ ਨਹੀਂ ਸਕਦੇ, ਕਿਉਂਕਿ ਕਿਸੇ ਨਾ ਕਿਸੇ ਹੱਥ 'ਤੇ ਕਿਸੇ ਨਾ ਕਿਸੇ ਦਾ ਬਿਜ਼ਨਸ ਤਾਂ ਜ਼ਰੂਰ ਚੱਲਣਾ ਹੀ ਹੈ ਜੀ, ਔਰ ਉਹ 'ਤੇ ਇੰਪੈਕਟ ਵੀ ਹੋਣਾ। ਜੇਕਰ ਆਪਾਂ ਦੇਖ ਰਹੇ ਹਾਂ ਕਿ ਇਹਦਾ ਕੋਈ ਫੇਅਰ ਟ੍ਰੀਟਮੈਂਟ ਹੋਊਗਾ, ਵੀ ਇਹ ਕੋਈ ਅਸੀਂ ਐਪਲ ਤਾਂ ਕੱਟ ਨਹੀਂ ਰਹੇ, ਵੀ ਇਹਦੀਆਂ ਸਲਾਈਸਿਸ ਬਰਾਬਰ ਬਰਾਬਰ ਸਾਰਿਆਂ ਨੂੰ ਆ ਜਾਣੀਆਂ, ਇਟ ਇਜ਼ ਵੈਰੀ ਡਿਫੀਕਲਟ ਕਿ ਸਰਕਾਰ ਕੋਈ ਵੀ ਹੋਵੇ ਜੀ, ਕਿਸੇ ਵੀ ਪਾਰਟੀ ਦੀ ਹੋਵੇ, ਉਹ ਇਹ ਨਹੀਂ ਕਰ ਸਕਦੇ। ਇਹ 'ਚ ਅਨਫੇਅਰ ਟ੍ਰੀਟਮੈਂਟ ਹੋਊਗਾ, ਡੈਫੀਨੇਟਲੀ ਹੋਊਗਾ, ਪਰ ਸਾਨੂੰ ਥੋੜ੍ਹਾ ਜਿਹਾ ਐਜ਼ ਅ ਜਿਹੜੇ ਪਰਸਨ ਆ ਕੰਟਰੀਮੈਨ ਹੈਗੇ ਆ, ਉਹਨਾਂ ਨੂੰ ਆਪਣਾ ਜਿਗਰਾ ਥੋੜ੍ਹਾ ਜਿਹਾ ਖੁੱਲ੍ਹਾ ਕਰਨਾ ਪਊਗਾ ਕਿ ਕੋਈ ਗੱਲ ਨਹੀਂ ਜੇ ਮੇਰੇ ਨਾਲ ਮਾੜਾ ਮੋਟਾ ਕਿਤੇ ਇੱਥੇ ਧੱਕਾ ਹੋ ਗਿਆ, ਪਰ ਗੱਲ ਇਹ ਆ ਕਿ ਹਿਊਮਨ ਨੇਚਰ ਹੈ ਜੀ, ਔਰ ਮਾੜਾ ਜਿਹਾ ਵੀ ਧੱਕਾ ਹੁੰਦਾ ਉਹ ਬਰਦਾਸ਼ਤ ਹੁੰਦਾ ਨਹੀਂ ਹੈ, ਔਰ ਜਿੰਨੀ ਦੇਰ ਤੱਕ ਉਹ ਚੱਲਦਾ ਰਹੂਗਾ ਇਹ ਕੇਸੇ ਥੱਲੇ ਨਹੀਂ ਆਉਣੇ ਜੀ। ਔਰ ਅਗਲਾ ਜਿਹੜਾ ਆਹ ਵਾਲਾ ਵੀਕ ਹੈ, ਔਰ ਅਗਲਾ ਵੀਕ ਹੈ ਵੈਰੀ ਕ੍ਰਿਟੀਕਲ ਨੇ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਨੰਬਰ ਹਲੇ ਹੋਰ ਬਹੁਤ ਜ਼ਿਆਦਾ ਉੱਪਰ ਜਾਣੇ ਨੇ ਜੀ, ਕਿਉਂਕਿ ਇਹ ਕ੍ਰਿਸਮਿਸ ਵਾਲੇ ਅਸਲੀ ਨੰਬਰਸ ਅਤੇ ਔਰ ਨਿਊ ਈਅਰ ਪਾਰਟੀਜ਼ ਦੇ ਨੰਬਰ ਹਲੇ ਆਪਣੇ ਕੋਲ ਆਏ ਨੇ।
ਅੱਛਾ, ਜਿਹੜੇ ਬਿਜ਼ਨਸ ਵਾਲੇ ਨੇ ਉਹ ਕਈ ਜਿੰਦੇ ਡਿਪੈਂਡ ਕਰਦਾ ਬਿਜ਼ਨਸ ਇਹਨਾਂ ਹੋਲੀਡੇ ਸੀਜ਼ਨ ਦੇ ਉੱਤੇ, ਉਹ ਕਹਿੰਦੇ ਵੀ ਕਰੋਨਾ ਜਿੰਨਾ ਫੈਲਦਾ ਫੈਲੀ ਜਾਵੇ, ਪਰ ਸਾਡਾ ਜਿਹੜਾ ਕੰਮ ਹੈ ਉਹ ਚੱਲਦਾ ਰਹਿਣਾ ਚਾਹੀਦਾ ਆ।
ਜੀ ਉਹੀ ਗੱਲ ਹੈ ਜੀ, ਉਹ ਫਿਰ ਸੈਲਫਿਸ਼ਨੈਸ ਆ ਜਾਂਦੀ ਹੈ ਜੀ, ਪੈਸਾ ਮੁੱਖ ਹੋ ਗਿਆ ਦੁਨੀਆ ਦੇ ਵਿੱਚ, ਔਰ ਇਹ ਸਾਰੇ ਕਿਤੇ ਹੀ ਆ, ਇਕੱਲੇ ਬਿਜ਼ਨਸਮੈਨ ਨੂੰ ਨਹੀਂ ਆਪਾਂ ਕਹਿ ਸਕਦੇ, ਔਰ ਇਹੀ ਰੀਜ਼ਨ ਹੈ ਕਿ ਸਾਡੀ ਜਿਹੜੀ ਸੋਸਾਇਟੀ ਆ ਉਹਦੇ ਵਿੱਚ ਨਿਗਾਰ ਆਉਣ ਦਾ ਕਾਰਨ ਹੀ ਇਹੀ ਹੈ ਜਗਦੀਸ਼ ਜੀ, ਜਿਹੜੀਆਂ ਮੋਰਲ ਵੈਲਿਊਜ਼ ਨੇ ਉਹ ਕਿਤੇ ਇੱਕ ਪਾਸੇ ਰਹਿ ਗਈਆਂ ਨੇ, ਔਰ ਜਿਹੜਾ ਮਨੀ ਹੈ ਉਹਨੇ ਜਿਹੜੀ ਹੈ ਜੀ ਟੋਪ ਪ੍ਰਾਇਓਰਟੀ ਲੈ ਰਹੀ ਹੈ, ਔਰ ਜਿੰਨੀ ਦੇਰ ਤੱਕ ਇਹ ਰਹੂਗਾ ਡਿਸੀਜਨ ਕੋਈ ਵੀ ਹੋਵੇ ਕੋਈ ਵੀ ਲਵੇ ਉਹ ਠੀਕ ਹੋ ਨਹੀਂ ਸਕਦਾ।
ਗੁਰਪ੍ਰੀਤ ਜੀ ਕਾਲ ਲੈ ਲਈਏ, ਅਤੇ ਨਾਲ ਦੀ ਨਾਲ ਅੰਟਾਰੀਓ 4 ਤਰੀਕ ਤੋਂ ਤੁਹਾਨੂੰ ਆਪਣਾ ਕਿਊ ਆਰ ਕੋਡ ਆ ਜਿਹੜਾ ਫੋਨ ਦੇ ਉੱਤੇ ਡਾਊਨਲੋਡ ਕਰਨਾ ਪੈਣਾ, ਜਾਂ ਪਰ ਕਿਊ ਆਰ ਕੋਡ ਪੇਪਰ 'ਤੇ ਪ੍ਰਿੰਟ ਕਰਕੇ ਜੇਬ 'ਚ ਰੱਖਣਾ ਪੈਣਾ ਜਦੋਂ ਤੁਸੀਂ ਕਿਤੇ ਜਾਣਾ। ਕਿਊ ਆਰ ਕੋਡ ਨੋਟ ਓਨਲੀ ਜਿਹੜਾ ਅੱਗੇ ਤੁਸੀਂ ਪੇਪਰ ਜਿਹਾ ਦਿਖਾ ਦਿੰਦੇ ਹੋ, ਜਾਂ ਫਿਰ ਤੁਸੀਂ ਉੱਦਾਂ ਹੀ ਦਿਖਾ ਦਿੰਦੇ ਹੋ ਕਿ ਮੈਂ ਡਬਲ ਵੈਕਸੀਨੇਟਿਡ ਹਾਂ, ਪ੍ਰੋਪਰ ਕਿਊ ਆਰ ਕੋਡ ਤੋਂ ਸਕੈਨ ਕਰਕੇ ਤੁਹਾਨੂੰ ਰੈਸਟੋਰੈਂਟ ਜਾਂ ਫਿਰ ਕਿਤੇ ਹੋਰ ਜਾਣ ਦਿੱਤਾ ਜਾਵੇਗਾ। ਸਿਰਫ ਇੱਕ ਕਾਲ ਲੈ ਕੇ ਨਾਲ ਹੀ ਡਾਕਟਰ ਕੁਲਦੀਪ ਜੀ ਸਾਡੇ ਨਾਲ ਗੱਲਬਾਤ ਕਰਨਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰਲ ਦਾ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਗੁਰਪ੍ਰੀਤ ਜੀ। ਸਤਿ ਸ਼੍ਰੀ ਅਕਾਲ ਗੁਰਪ੍ਰੀਤ।
ਸਤਿ ਸ਼੍ਰੀ ਅਕਾਲ ਬਾਈ ਜੀ।
ਕੱਲ ਨਾ ਮੈਂ ਨਾ ਹੋ ਗਿਆ ਸੀ ਜੀ ਗਰਿਆਲ ਸਾਹਿਬ ਬੂਸਟਰ ਸ਼ਾਟ ਲਵਾਉਣ, 12 ਵਜੇ ਗਿਆ ਤੇ ਮੈਨੂੰ 2:30 ਵਜੇ ਤੱਕ ਬੂਸਟਰ ਸ਼ਾਟ ਤਾਂ ਨੀ ਲਗਾਇਆ ਉਹਨਾਂ ਨੇ, ਕਿਉਂਕਿ ਉਹ ਕਹਿੰਦੇ ਨਾ ਜੀ ਵੀ ਉਹਦਾ ਲਵਾਓ ਤੁਸੀਂ
ਮਡੋਨਾ ਦਾ।
ਹਾਂਜੀ, ਤੇ ਮੇਰੇ ਪਹਿਲਾਂ 2 ਲੱਗੇ ਹੋਏ ਨੇ ਫਾਈਜ਼ਰ ਦੇ, ਮੈਂ ਉਹਨਾਂ ਨੂੰ ਜ਼ੋਰ ਲਾ ਲਿਆ, ਕਹਿੰਦੀ ਅਸੀਂ 30 ਤੋਂ ਥੱਲੇ ਆ ਜਿਹੜੇ ਉਹਨਾਂ ਨੂੰ ਫਾਈਜ਼ਰ ਲਾਉਣਾ, ਤੁਹਾਨੂੰ ਨੀ ਲਾਉਣਾ। ਬਹੁਤ ਲੜੇ ਜੀ, ਜਿਹੜਾ ਵੀ ਆਵੇ ਨਹੀਂ ਇਹ ਬਹੁਤ ਵਧੀਆ ਬਹੁਤ ਵਧੀਆ, ਮੈਂ ਕਿਹਾ ਮੈਂ ਨਹੀਂ ਲਵਾਉਣਾ ਜਦ ਹਾਰ ਕੇ ਜੀ ਮੈਨੂੰ 2.5 ਘੰਟਾ ਲੱਗ ਤੋਂ ਬਾਅਦ ਉਹਨਾਂ ਨੇ 1 ਫਰਵਰੀ ਦੀ ਡੇਟ ਦਿੱਤੀ ਆ,
ਇੱਕ ਫਰਵਰੀ
ਹਾਂਜੀ ਫਾਈਜ਼ਰ ਵਾਸਤੇ
ਉੱਥੇ ਓਕੇ
ਹਾਂ ਇਹਦਾ ਦੱਸੋ ਵੀ ਇਹ ਸਰਕਾਰ ਨੇ ਜਾਂ ਫਾਈਜ਼ਰ ਹੈ ਨੀ ਗੇ ਜਿਹਨਾਂ ਦੇ ਲੱਗੇ ਹੋਏ ਨੇ ਉਹ ਕਿਉਂ ਲਵਾਉਣਗੇ ਇਹ ਮੈਡੋਨਾ
ਓਕੇ ਕਿਸੇ ਹੋਰ ਸਾਡੇ ਸਰੋਤੇ ਨੂੰ ਇਹ ਸਮੱਸਿਆ ਆ ਰਹੀ ਹੈ ਤੇ ਡੈਫੀਨੇਟਲੀ ਸਾਨੂੰ ਕਾਲ ਕੀਤੀ ਜਾ ਸਕਦੀ ਹੈ 416-620-1778 ਨੰਬਰ ਹੈ ਥੈਂਕ ਯੂ ਗੁਰਪ੍ਰੀਤ ਤੁਹਾਡਾ ਵੀ ਧੰਨਵਾਦ ਧੰਨਵਾਦ ਡਾਕਟਰ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਵਿੱਚ ਜੀ ਜੀ ਆਇਆਂ ਨੂੰ
ਐਲਰਜੀ ਬਾਰੇ ਦੱਸਣਾ ਥੋੜੀ ਜਾਣਕਾਰੀ ਦੇਵਾਂਗਾ ਕਿਸੇ ਨੂੰ ਇਸ਼ੂ ਹੈਗਾ ਛੋਟੇ ਤੋਂ ਲੈ ਕੇ ਵੱਡਾ ਇਸ਼ੂ ਤੁਹਾਨੂੰ ਸੋਲੂਸ਼ਨ ਨਹੀਂ ਮਿਲੇ ਹਮੇਸ਼ਾ ਮੇਰਾ ਨੰਬਰ
ਡਾਕਟਰ ਕੁਲਦੀਪ ਜੀ ਕਿਹੜੀ ਹੋਮਿਓਪੈਥੀ ਔਰ ਜਿਹੜੇ ਕਿ ਕੁਈਨ ਐਂਡ ਏਅਰਪੋਰਟ ਰੋਡ ਦੇ ਉੱਤੇ ਪਲਾਜ਼ਾ ਹੈ ਹੋਮ ਡਿਪੋ ਵਾਲਾ ਤੇ ਉਸਦੇ ਨਾਲ ਜਿਹੜਾ ਸੈਂਚੀ 21 ਵਾਲੀ ਬਲਾਕ ਹੈ ਉਸ ਦੇ ਵਿੱਚ ਸਿਮਰਨ ਸੈਣੀ ਦੇ ਨਾਲ ਲੱਗਦੀ ਯੂਨਿਟ ਇਹਨਾਂ ਦੀ ਹੈ ਔਰ ਡਾਕਟਰ ਕੁਲਦੀਪ ਜੀ ਦੀ ਔਰ 647-818-0055 ਇਹਨਾਂ ਨੰਬਰ ਹੈ 647-818-0055 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਔਰ ਹੋਮਿਓਪੈਥੀ ਰਾਹੀਂ ਆਪਣੀ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਡਾਕਟਰ ਕੁਲਦੀਪ ਜੀ 40 ਸਾਲਾਂ ਤੋਂ 4 ਦਹਾਕਿਆਂ ਤੋਂ ਲਗਾਤਾਰ ਇਹ ਮੈਡੀਕਲ ਆਪਣੀ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ ਹਜ਼ਾਰਾਂ ਲੋਕਾਂ ਨੂੰ ਇਹਨਾਂ ਨੇ ਰਾਹਤ ਦਵਾਈ ਹੈ ਬਿਮਾਰੀਆਂ ਤੋਂ ਆਪਣੀ ਇਸ ਹੋਮਿਓਪੈਥੀ ਦੀਆਂ ਸਰਵਿਸਿਜ਼ ਦੇ ਰਾਹੀਂ ਤਾਂ ਕੁਝ ਟਿਪਸ ਐਲਰਜੀ ਦੇ ਬਾਰੇ 'ਚ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ ਜੀ ਡਾਕਟਰ ਸਾਹਿਬ
ਹਾਂਜੀ ਹਾਂਜੀ ਹੁਣ ਆਵਾਜ਼ ਆ ਰਹੀ
ਜੀ ਬਿਲਕੁਲ ਬਿਲਕੁਲ
ਹਾਂਜੀ ਹਾਂਜੀ ਦੇਖੋ ਐਲਰਜੀ ਦੇਖੋ ਮੇਰੇ ਕੋਲ ਹਰ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇ ਸੀਜ਼ਨਲ ਐਲਰਜੀ ਵਾਲੇ ਫੂਡ ਐਲਰਜੀ ਤੋਂ ਇਹ ਔਰ ਇਹਦੇ ਬਿਮਾਰੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਇਹਦੇ ਨਾਲ ਐਗਜ਼ਮਾ ਹੋ ਜਾਂਦਾ ਹਾਈਵਸ ਹੈਗਾ ਹੇ ਫੀਵਰ ਰਾਈਨਾਈਟਿਸ ਵੀ ਕਹਿੰਦੇ ਹਾਂ ਉਹਨੂੰ ਅਸੀਂ ਐਸਦਮਾ ਠੀਕ ਹੈ ਇਹ ਸਾਰੇ ਫੂਡ ਐਲਰਜੀ ਹੁਣ ਮੇਰੇ ਕੋਲ ਫੂਡ ਐਲਰਜੀ ਦਾ ਇੱਕ ਪੇਸ਼ੈਂਟ ਸੀਗਾ ਉਹ ਮੇਰੇ ਕੋਲ 2-3 ਮਹੀਨੇ ਨੂੰ ਦਵਾਈ ਕਰੀ ਉਹਨੂੰ ਮਿਲਕ ਤੋਂ ਸੀ ਬੋਡੀ ਕਹਿੰਦੇ ਕਹਿੰਦਾ ਬੈਟਰ ਹੁਣ ਖਾਣ ਪੀਣ ਲੱਗ ਗਿਆ ਠੀਕ ਹੈ ਤਾਂ ਕਿਸੇ ਨੂੰ ਵੀ ਐਲਰਜੀ ਐਸਦਮਾ ਦੀ ਪ੍ਰੋਬਲਮ ਹੈ ਐਗਜ਼ਮਾ ਸਾਲੋ ਸਾਲ ਪਰੇਸ਼ਾਨ ਰਹਿੰਦੇ ਨੇ ਜਿਹੜੀਆਂ ਮੈਂ ਬਿਮਾਰੀਆਂ ਹੁਣ ਗਿਣਾ ਰਿਹਾ ਸਾਰੀਆਂ ਬਿਮਾਰੀਆਂ ਮੇਰੇ ਕੋਲ ਪੇਸ਼ੈਂਟ ਜਿੰਨੇ ਵੀ ਹੈਗੇ ਸਾਰੇ ਮੋਸਟਲੀ ਠੀਕ ਹੁੰਦੇ ਨੇ ਕੋਈ ਜਲਦੀ ਕੋਈ ਦੇਰ ਇਹਦਾ ਕਾਰਨ ਕੀ ਹੁੰਦਾ ਹੋ ਸਕਦਾ ਬੈਕਟੀਰੀਆ ਹੋਵੇ ਤੁਹਾਡੇ ਅੰਦਰ ਤੁਹਾਡੇ ਟੌਕਸਿਨ ਹੋਣ ਬੋਡੀ ਦੇ ਅੰਦਰ ਐਸੀਡਿਟੀ ਜ਼ਿਆਦਾ ਬੋਡੀ ਦੇ ਵਿੱਚ ਹੋ ਜਾਂਦੀ ਹੈ ਇਹਦੇ ਕਰਕੇ ਹੁੰਦੀ ਹੈ ਅਸੀਂ ਜੇ ਸਿਸਟਮ ਨੂੰ ਸਹੀ ਕਰਦੇ ਹਾਂ ਸਿਸਟਮ ਤੁਹਾਡਾ ਅੰਦਰ ਸਹੀ ਹੋ ਜਾਂਦਾ ਹਰ ਬਿਮਾਰੀ ਠੀਕ ਹੁੰਦੀ ਹੈ ਮੇਰਾ ਨੰਬਰ 647-818-0055-647-818-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਓਨਟਾਰੀਓ ਬੁਲੇਵਾਰਡ ਯੂਨੀਅਨ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ ਥੈਂਕ ਯੂ ਫੋਰ ਟਾਈਮ ਦੇਣ ਦਾ ਜੀ
ਥੈਂਕ ਯੂ ਜੀ 647-818-0055 ਇਹਨਾਂ ਦਾ ਨੰਬਰ ਹੈ 647-818-0055 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਕੁਝ ਰਿਕਾਰਡਡ ਸੰਦੇਸ਼ ਲਈਏ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ
ਚਾਹਤੇ ਹੋ ਕਿਸੇ ਕੋ ਵੀ ਕੈਨੇਡਾ ਬੁਲਾਣਾ
ਪਰ ਮੰਮੀ ਪਾਪਾ ਮੇਰੇ ਪਾਸ ਜਲਦੀ ਜਲਦੀ ਆਣਾ
ਸਟੂਡੈਂਟ ਬਿਜ਼ਨਸ ਵੀਜ਼ਾ ਜਾਂ ਕੋਈ ਆਣਾ ਚਾਹੇ ਵਿਜ਼ਿਟਰ
ਬ੍ਰਦਰ ਕੋ ਬੁਲਾਣਾ ਹੈ ਜਾਂ ਆਣਾ ਚਾਹੇ ਸਿਸਟਰ
CWC ਇਮੀਗ੍ਰੇਸ਼ਨ
905-670-4444
670-44-44 CWC ਇਮੀਗ੍ਰੇਸ਼ਨ ਆਪਕੋ ਆਪਕੇ ਅਪਨੋ ਸੇ ਮਿਲਾਏ
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ 1-to-1 ਟ੍ਰੇਨਿੰਗ ਓਪਨ 7 ਡੇਜ਼ ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478945
ਬੜਾ ਢਲਾਇਆ ਮੂੰਹ ਸੁੱਟੀ ਬੈਠਾ ਕੀ ਗੱਲ ਆ
ਕੀ ਜੱਛਾ ਯਾਰ ਐਡੇ ਪੈਸੇ ਕੋਈ ਤੇ ਪਤਾ ਨਹੀਂ ਜਾਂਦਾ ਕਿੱਧਰ ਜਾਂਦੇ ਬਚਦਾ ਨਹੀਂ ਕੁਝ
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ ਟੈਕਸ ਸੇਵ ਕਰ ਲਾ RRS PTFS ਚ ਸੇਵ ਕਰ ਲਾ ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ
ਤੇ ਜੂ ਬੜਾ ਪਤਾ ਓਏ
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ
ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਸਾਰਾ ਕੁਝ ਕਰ ਦਿੰਦੇ ਆ ਟੈਕਸ ਫਾਈਲ ਵੀ ਕਰਦੇ ਆ
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ 416-271-4877 ਤੇ ਸੰਪਰਕ ਕਰੋ ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ ਜ਼ਿਆਦਾ ਜਾਣਕਾਰੀ ਦੇ ਲਈ 416-271-4877
WTR 770 ਤੋਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਮੇਰੇ ਨਾਲ ਇਸ ਸਮੇਂ ਸੀਮਾ ਬਿਆਨਾ ਜੀ ਨੇ ਉਹਨਾਂ ਦੇ ਨਾਲ ਅਸੀਂ ਥੋੜੀ ਜਿਹੀ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਦੇਖੋ ਹਾਲੇ ਤਾਂ ਮੈਨੂੰ ਲੱਗਦਾ ਕੋਈ ਕੰਮ ਕਰਨ ਦਾ ਮੌਕਾ ਹੀ ਨੀ ਖਾਸ ਮਿਲਿਆ ਇਹਨਾਂ ਨੂੰ ਕਿਉਂਕਿ ਰੀਜ਼ਨ ਇਸ ਕੀ ਜਿਹੜਾ ਮਿਨਿਸਟਰ ਬਣੇ ਤੇ ਛੁੱਟੀਆਂ ਵਾਲਾ ਮਾਹੌਲ ਸ਼ੁਰੂ ਹੋ ਗਿਆ ਸੀਗਾ ਔਰ ਵੈਸੇ ਵੀ ਜਿਹੜੇ ਨੰਬਰ ਹੈ ਇਸ ਸਾਲ ਦੇ ਆਲਰੇਡੀ ਪੂਰੇ ਹੋ ਚੁੱਕੇ ਸੀਗੇ ਕਿਉਂਕਿ 400,000 ਲੋਕ ਪਹਿਲੀ ਵਾਰੀ ਜਿਹੜਾ ਹੈਗਾ ਇੰਨੇ ਬੰਦਿਆਂ ਦੀ ਇੱਥੇ ਲੈਂਡਿੰਗ ਹੋਈ ਹੈ ਇਸ ਸਾਲ ਦੇ ਵਿੱਚ
ਤੇ ਲੈਂਡਿੰਗ ਨਹੀਂ ਪੀਆਰ ਹੋਏ ਨੇ ਜਾਂ ਜਿਨ੍ਹਾਂ ਨੂੰ ਕਹਿ ਲਓ ਕਿ ਇਮੀਗ੍ਰੇਸ਼ਨ ਇੱਥੋਂ ਦੀ ਮਿਲੀ ਆ ਜਿਹੜੇ ਆਲਰੇਡੀ ਇੱਥੇ ਸੀਗੇ
ਹਾਂਜੀ ਪਰ ਜਿਹੜੇ ਇਮੀਗ੍ਰੇਸ਼ਨ ਦੀ ਭਾਸ਼ਾ ਚ ਉਹਨੂੰ ਲੈਂਡਿੰਗ ਹੀ ਕੀਤਾ ਕਿਹਾ ਜਾਂਦਾ ਜਿੰਨੀ ਕਿਉਂਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਗਰ ਉਹਨਾਂ ਨੂੰ ਪਰਮਾਨੈਂਟ ਰੈਜੀਡੈਂਸੀ ਜਿਹੜੀ ਮਿਲ ਗਈ ਹੈ ਜਿੰਨੀ ਦੇਰ ਤੱਕ ਉਹਨਾਂ ਕੋਲ ਲੈਂਡਿੰਗ ਪੇਪਰ ਨਾ ਆਏ ਤੇ ਉਹ ਪਰਮਾਨੈਂਟ ਰੈਜੀਡੈਂਸੀ ਹਲੇ ਉਹਨਾਂ ਦੀ ਮੰਨੀ ਨੀ ਜਾਂਦੀ ਸੋ ਦੈਟ ਤੋਂ ਸਾਨੂੰ ਆਦਤ ਪਈ ਹੋਈ ਹੈ ਲੈਂਡਿੰਗ ਕਰਨ ਕਹਿੰਦੀ
ਪਰ ਜਿਹੜੇ ਪੇਰੈਂਟਸ ਨੇ ਲੋਕਾਂ ਦੇ ਉਹ ਲੈਂਡ ਨਹੀਂ ਹੋਏਗੇ ਤੇ ਹੋਰ ਕਈ ਜਿਹੜੇ ਆਪਣੇ ਸਪਾਊਸਲ ਐਪਲੀਕੇਸ਼ਨ ਉਹਨਾਂ ਨੂੰ ਦੇਰ ਲੱਗ ਗਈ ਹੈ ਉਹ ਲੈਂਡ ਨਹੀਂ ਹੋਏਗੇ ਪਰ ਜਿਹੜੇ ਆਲਰੇਡੀ ਇੱਥੇ ਸੀਗੇ ਉਹ ਲੈਂਡ ਹੋ ਗਏ ਨੇ ਇੱਥੇ
ਹਾਂਜੀ ਬਿਲਕੁਲ ਔਰ ਗੱਲ ਉਹਦੇ ਚ ਵੀ ਜਗਦੀਸ਼ ਜੀ ਹੈ ਕਿ ਕਈ ਤਾਂ ਜੋ ਮੇਰੀ ਆਬਜ਼ਰਵੇਸ਼ਨ ਹੈ ਟੋਟਲੀ ਪਰਸਨਲ ਆਬਜ਼ਰਵੇਸ਼ਨ ਹੈ ਕਿ ਸਿਸਟਮ ਦੇ ਵਿੱਚ ਇੰਨੇ ਗਲਿਚਿਸ ਹੈ ਇਸ ਟਾਈਮ ਟੈਕਨੀਕਲੀ ਕਿ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਚੱਲ ਰਿਹਾ ਕਿ ਐਪਲੀਕੇਸ਼ਨਾਂ ਗਈਆਂ ਕਿੱਥੇ ਹੋ ਵਾਲੀਆਂ ਮੇਰੀ ਓਨੈਸਟਲੀ ਇਹ ਮੈਨੂੰ ਲੱਗਦਾ ਕਿਉਂਕਿ ਕਈ ਬੱਚੇ ਹੈ ਜਿਨ੍ਹਾਂ ਦੀਆਂ ਮੈਂ ਮੇਰੇ ਜੇ ਗੱਲ ਸੁਣ ਰਹੇ ਹੋਣਗੇ ਜਿਨ੍ਹਾਂ ਨੂੰ ਸਮਝ ਆ ਰਹੀ ਹੈ ਕਿ ਮਾਰਚ ਅਪ੍ਰੈਲ ਜਿਹੜੀ ਇਸ ਸਾਲ ਦੇ ਵਿੱਚ ਜਿਹੜੀਆਂ ਐਪਲੀਕੇਸ਼ਨ ਗਈਆਂ ਉਹਨਾਂ ਨੂੰ ਹਲੇ ਵੀ ਉਹਨਾਂ ਨੇ ਕਈ ਹੀ ਬੱਚੇ ਆ ਜਿਨ੍ਹਾਂ ਨੂੰ ਲਟਕਾ ਕੇ ਰੱਖਿਆ ਹੋਇਆ ਐਕਸਪ੍ਰੈਸ ਐਂਟਰੀ ਚ ਤੇ ਜਿਨ੍ਹਾਂ ਦੀ ਮੈਂ ਤੁਸੀਂ ਮੰਨੋ ਅਗਸਤ ਚ ਪਾਈ ਉਹਨਾਂ ਨੂੰ ਪਰਮਾਨੈਂਟ ਰੈਜੀਡੈਂਸੀ ਵੀ ਇਸ਼ੂ ਹੋ ਗਈ ਸੋ ਸਿਸਟਮ ਇਜ਼ ਨਾਟ ਸਪੋਰਟਿੰਗ
ਹਾਂ ਕੱਲ ਇੱਕ ਕੈਨੇਡੀਅਨ ਪ੍ਰੈਸ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਉੱਥੇ ਇਹਨਾਂ ਨੇ ਕਾਫੀ ਇਸ ਦੇ ਬਾਰੇ ਚਰਚਾ ਕੀਤੀ ਹੈ ਕਿ ਵੀ ਆਉਣ ਵਾਲੇ ਸਾਲ ਦੇ ਵਿੱਚ ਵੀ ਮੀਨ 2022 ਦੇ ਵਿੱਚ ਵੀ ਜਿਹੜਾ ਸਿਸਟਮ 2021 ਦੇ ਵਿੱਚ ਚੱਲਿਆ ਇਹੀ ਕੁਛ ਹੋਵੇਗਾ ਕਿਉਂਕਿ ਪੈਂਡੇਮਿਕ ਦੇ ਦੌਰਾਨ ਸਾਨੂੰ ਹੋਰ ਕੁਛ ਕਰਨ ਦਾ ਸ਼ਾਇਦ ਹੀ ਨਵਾਂ ਕਰਨ ਦਾ ਮੌਕਾ ਮਿਲੇ ਤੇ ਇਹਦੇ ਨਾਲ ਉਹਨਾਂ ਨੇ ਗਾਰਡੀਅਨ ਏਂਜਲਸ ਦੀ ਵੀ ਐਗਜ਼ਾਮਪਲ ਦਿੱਤੀ ਹੈ ਜਿਹੜੇ ਹੈਲਥ ਸੈਕਟਰ ਦੇ ਵਿੱਚ ਲੋਕ ਕੰਮ ਕਰਦੇ ਨੇ ਗਾਰਡੀਅਨ ਏਂਜਲਸ ਦਾ ਕੀ ਪ੍ਰੋਗਰਾਮ ਹੈ
ਉਹ ਇਹੀ ਹੈ ਐਗਜੈਕਟਲੀ ਵਟ ਯੂ ਆਰ ਸੇਇੰਗ ਕਿ ਹੈਲਥ ਸੈਕਟਰ ਦੇ ਵਿੱਚ ਇੰਨੀ ਐਕਸਟ੍ਰੀਮ ਸ਼ਾਰਟੇਜ ਹੈ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਤੁਸੀਂ ਮੰਨੋਗੇ ਨੀ ਕਿ ਚਲਦੇ ਚਲਦੇ 30 ਸਾਲ ਹੋ ਗਏ ਇੱਥੇ ਰਹਿੰਦਿਆਂ ਪਹਿਲੀ ਵਾਰੀ ਸੁਣਿਆ ਕਿ ਓਨਟੇਰੀਓ ਗਵਰਨਮੈਂਟ ਖੁਦ ਗਵਰਨਮੈਂਟ ਦੇ ਲੈਵਲ ਤੇ ਇਹ ਐਡਵਰਟਾਈਜ਼ਮੈਂਟ ਮੀਡੀਆ ਚ ਦੇ ਰਹੀ ਹੈ ਕਿ ਤੁਸੀਂ ਆ ਕੇ ਲੌਂਗ ਟਰਮ ਕੇਅਰ ਦੇ ਵਿੱਚ ਕੰਮ ਕਰੋ ਹੈ ਨਾ ਵੀ ਇਹ ਬੜਾ ਵਾਲੰਟੀਅਰ ਵਰਕ ਹੈ ਬੜੀ ਰੂਹਾਨੀ ਹੈ ਜੋਬ ਹੈ ਇਹ ਉਹ ਸਾਰੀ ਆਪਣੇ ਵੱਲੋਂ ਉਹਨਾਂ ਨੇ ਗਾਰਨਿਸ਼ਿੰਗ ਕਰਕੇ ਐਡ ਦੇ ਰਹੇ ਕਿਉਂਕਿ ਦੇਰ ਆਰ ਨੋਬਡੀ ਵਰਕਿੰਗ ਇਨ ਦੇਅਰ ਦੇ ਡੋਂਟ ਹੈਵ ਪੀਪਲ ਸੀਨੀਅਰ ਹੋਮਸ ਦੇ ਵਿੱਚ ਔਰ ਉਹ ਉਹਨਾਂ ਵਾਸਤੇ ਬੜੀ ਇੱਕ ਵੱਡਾ ਚੈਲੰਜ ਹੋਇਆ ਹੋਇਆ ਔਰ ਇਸੀ ਕਰਕੇ ਉਹ ਕਹਿੰਦੇ ਕਿ ਗਾਰਡ ਜਾ ਰਿਹਾ ਕਿ ਜਿਹੜੇ ਹੈਲਥ ਕੇਅਰ ਦੇ ਵਿੱਚ ਛੋਟੀਆਂ ਜੋਬਸ ਦੇ ਵਿੱਚ ਜਿਹੜੇ ਆਉਣਾ ਚਾਹੁੰਦੇ ਜਿਵੇਂ PSW ਹੈ ਕਲੀਨਿੰਗ ਸਟਾਫ ਹੈ ਜੋ ਵੀ ਕੁਕਿੰਗ ਸਟਾਫ ਹੈ ਉਹਨਾਂ ਦਾ ਅਗਰ ਤੁਸੀਂ ਹੈਲਥ ਕੇਅਰ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਉਹ ਤੁਹਾਨੂੰ ਜਿਹੜੀ ਹੈ PR ਦੇਣ ਦੇ ਵਿੱਚ ਪੂਰੀ ਤੁਹਾਡੀ ਮਦਦ ਜਿਹੜੀ ਹੈ ਸਪੋਰਟ ਕਰਨਗੇ ਕੰਡੀਸ਼ਨਸ ਜਿਹੜੀਆਂ ਹਾਲੇ ਲੇਟ ਡਾਊਨ ਕਰਨਗੇ ਉਹ ਕੀ ਕੰਡੀਸ਼ਨ ਹੈ ਬਟ ਉਹ ਕੰਡੀਸ਼ਨ ਮੇਨ ਕੰਡੀਸ਼ਨ ਤੇ ਇਹ ਹੁੰਦੀ ਕਿ ਤੁਸੀਂ ਆਥੋਰਾਈਜ਼ਡ ਵਰਕ ਪਰਮਿਟ ਤੇ ਕੰਮ ਕਰ ਰਹੇ ਹੋ
ਜਿਹੜੇ ਹੈਲਥ ਵਰਕਰ ਦੀ ਸ਼ਾਰਟੇਜ ਇੰਨੀ ਹੈ ਕਿਬਕ ਵਾਲਿਆਂ ਨੇ ਕਹਿਤਾ ਕਿ ਜੇਕਰ ਤੁਸੀਂ ਪੋਜ਼ਿਟਿਵ ਵੀ ਆ ਗਏ ਹੋ ਹੈਲਥ ਵਰਕਰਸ ਨੂੰ ਤੇ ਤਾਂ ਵੀ ਤੁਸੀਂ ਕੰਮ ਕਰ ਸਕਦੇ ਹੋ ਤੇ ਅਲਾਓ ਦੇ ਪੀਪਲ ਹੂ ਆਰ ਪੋਜ਼ਿਟਿਵ ਵਿਦ ਕੋਵਿਡ ਕਿ ਵੀ ਤੁਸੀਂ ਹੈਲਥ ਸੈਕਟਰ ਦੇ ਵਿੱਚ ਸਟਿਲ ਕੰਮ ਕਰ ਸਕਦੇ ਹੋ ਆਰ ਉਹ ਬਾਕੀ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਘਰੇ ਬੈਠੋ ਹੈਲਥ ਸੈਕਟਰ ਵਾਲਿਆਂ ਨੂੰ ਕਿਵੇਂ ਕਹਿ ਦੇਣਗੇ ਵੀ ਤੁਸੀਂ ਆ ਕੇ ਹਸਪੀਟਲ ਦੇ ਵਿੱਚ ਕੰਮ ਕਰੋ ਈਵਨ ਇਫ ਯੂ ਆਰ ਪੋਜ਼ਿਟਿਵ
Just imagine, and you are dealing with patients or low immunocompromised people nal jada tusi kaam kar rahe ho. Tusi unhan nu kis tarah I fail to understand as much as you do. Kyunki eh bahut samajhna inna gallan nu mushkil hai ga, par tusi ehi wajah ehi hai Jagdish ji ki healthcare ch koi kaam karan nu raji nahi hai is time, especially any Canadian you touch, koi bhi utthe sare de sare dur daud de ki unhan nu eh lagda hai ki जीन तो ज्यादा कोई भी गल इंपॉर्टेंट नहीं हैगी, पर एट द सेम टाइम जड़े स्पेशली तुसी देखो एक इन्होंने पिछली बार ये भी प्रोग्राम शुरू करता सी कि इवन इफ यू आर ऑन ए रिफ्यूजी वर्क परमिट, अगर तुसी इन्नी देर तो हेल्थ केयर काम किया तो तुसी पीआर अप्लाई कर दो. सो दे आर गिविंग एडवांटेज टू पीपल कि जड़े लोग उदेच काम करना चाहनगे, क्योंकि उन्होंने उदे विच बड़ी जबरदस्त ऑल ओवर कैनेडा, इट्स नॉट जस्ट इंटीरियर, ऑल ओवर कैनेडा उन्होंने एडी बड़ी जबरदस्त जरूरत है. और देखो पॉपुलेशन हुन नोवा स्कोशिया की पॉपुलेशन पहली बार ऐसी वधी है क्योंकि इमीग्रेंट्स उत्थे है गए हैं. हुन जे जिथे पॉपुलेशन वधेगी उत्थे बीमारियां भी आनगियां, उत्थे सारी जरूरत भी वधनगियां. सो दे आर इनकरेजिंग पीपल अलॉट कि तुसी जाके हेल्थ केयर काम करो ताकि इत्थे लोगों नू जिहड़ी है उह सपोर्ट मिल सके. पेज वधा रहे उन्हां दियां, सब कुछ कर रहे हैं. So they are definitely our guardian angels. कि अगर कोई मिलेगा नहीं उत्थे ते काम कौन करेगा.
अच्छा सीमा जी, अपने पास सिर्फ डेढ़ मिनट रह गया. पिछले महीने इन्होंने 47,434 लोगों नूं पीआर दिती है, लैंडिंग दिती है. तुहाडी भाषा दे मुताबिक जिहड़े 401,000 लोगों नूं इन्होंने टोटल इमीग्रेशन देनी सी, उहदा टीचा हले भी 36,629 लोग घटदे ने उहदे चों. ते की तुहानूं लगदा है कि दसंबर महीने दे विच इह सारा टीचा पूरा कर लैणगे?
लगता है जगदीश जी, क्योंकि पिछले 5-6 दिन दे विच ही बहुत सारे लोगों नूं पीआर जिहड़ी रिक्वेस्ट आ गई है पोर्टल दे विच, जिहड़ी आंदी है क्लाइंट रिक्वेस्ट जिहड़ी आंदी है उन्हां नूं आ रही है. बहुत ज्यादा लोगों नूं, साडे क्लाइंट्स नूं भी बहुत आई है. सो मतलब आपां जदों काउंट कर रहे हां, जे मैं एक कंसल्टेंट हां, किन्ने ही कंसल्टेंट, किन्ने ही लोग हैं जिन्हां ने इत्थे इंडिपेंडेंटली कीती है, तो आई एम प्रीटी श्योर कि ऑल ओवर कैनेडा जे असीं काउंट करिए तां इह टीचर जिहड़ा उन्हां ने पूरा कर लेना है. नहीं भी किया जे उन्होंने इश्यू हो गई है तो पूरा नहीं होया तो जनवरी के भी अगर उन्होंने हो गई तो काउंट जो 2021
दे 411,000 का टीचा आया.
आई विश की उन्हों की पिटा
मतलब दो साल 2021-2022 जिनी टोटल नोवा स्कोशा की आबादी है उन्ने लोग अपने कैनेडा च नवे पीआर बन जाएंगे एक प्रोविंस जिनी आबादी दे.
बिल्कुल. और तुसी देखो अगर 8 लाख लोग 2 साल दे विच आ जांदे है, और तुहानू ए पता होना चाहिदा कि इत्थे 6 लाख तो उपर स्टूडेंट जिहड़ा हले भी बैठा जिन्हां कोल पीआर नहीं है, ते ओ फिर ए मेरा मतलब ए जरूर उन्हानू ही टारगेट किया जाऊगा. और इसी करके बार बार जगदीश जी मैं कहनी हां बच्चों नू तुसी अपना आयल्स दे के रखो जनरल ट्रेनिंग दा, ओहदी तुहानू सब तो ज्यादा जरूरत पैनी है. मेडिकल तो उसी टाइम हो जाएगा पर आज तो बिना तुसी एप्लीकेशन नहीं लगा सकोगे कभी.
थैंक यू सो मच, धन्यवाद सीमा जी. 905-452-0000 इन्हां नंबर है, 905-452-0000 ते तुसी सीमा बयाना जी दे नाल संपर्क कर लेना इमीग्रेशन दियां ऑनर सर्विसेज लैण दे लई. 905-452-0000 सीमा जी, हैप्पी न्यू ईयर.
थैंक यू एंड सेम टू यू एंड सेम टू ऑल द लिसनर्स.
थैंक यू सो मच. दिवा गया फिर मिलने की उम्मीद. सत श्री अकाल.
The views expressed on the preceding program may not necessarily be those of the owner or management of WTOR radio station.
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ. ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ. ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਜੋ ਸਾਨੂੰ ਸੁਰੱਖਿਅਤ ਰੱਖਦਾ ਹੈ. ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ. ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ. ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ.
ਹੁਣ ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਹਾਂ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਸਖ਼ਤ ਮਿਹਨਤ ਨਾਲ ਕੰਮ ਕਰ ਰਹੇ ਆ. ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਸਖ਼ਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ. ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ. ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ.ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਕਾਜੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਹੂੰ ਜੱਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤੈ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕਸਟਮਰਸ ਦਾ, ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ। ਜੇ ਕਿਸੇ ਕਾਰਨ ਤੁਸੀਂ ਇਸ ਸੇਲ ਨੂੰ ਮਿਸ ਕਰ ਦਿੱਤਾ ਹੈ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ। 3 ਸਾਲ ਲਈ ਨੋ ਵਿਆਜ, 142 ਕੈਨੇਡੀ ਰੋਡ ਸਾਊਥ, ਕਾਲ 9058747171।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕ ਟਰੱਕ ਲਿਊਬ.com QTL, ਬਿਕਾਜ਼ ਵੀ